श्री नानक पद पंकज बंदन सिमरों अंगद दोख निकंदन अमरदास गुर हृदय त्यावा श्री गुर रामदास गुण गावा श्री अर्जुन बिघ्नन के नाशक श्री हर गोबिंद शुभ सुमत प्रकाशक श्री हर राय नमो कर जोरी गुर हर कृष्ण मनाए बहोरी गुर तेग बहादुर परम किरपाला श्री गुरु गोबिंद सिंह बिसाला धरों धरा पर पुन पुन सीसा बंदों बार बार जगदीसा जिसमें अमृत ज्ञान है माणिक भगत विराग गुरु ग्रंथ साहिब उदद बंदों कर अनुराग श्री गुर शब्द कमाए जिन जीते पंच बिकार तिन संतन कौ बंदना सिर चरणन पर तार एक ओंकारा सतगुरु तेह प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए
सतनाम श्री वाहिगुरु साहिब जी दोहरा सैलनाथ आए सकल प्रथम केसरी चंद नृप हंडूर कटोचिया ग्वालेरी भट ब्रिंद सैलनाथ आए सकल
वाहिगुरु जी का खालसा वाहिगुरु जी की फतेह। गरीब नवाज अंतरजामी करुणा निदान चवर छत्र तखत दे मालक दसां पातशाहियां दे आत्मिक सरूप धन धन श्री गुरु ग्रंथ साहिब जी महाराज दी पावन पवित्र हजूरी विखे सज रहे गुरु की सज निवाजी साध संगत जीओ सत संगत करन दे मिले हुए इस शुभ अवसर विच गुर इतिहास दी कथा विचार सरवण करिए। गुर इतिहास दी चल रही लड़ीवार कथा दे प्रसंग जिवें सरवण कराए जा रहे सन सतगुरु कलगीधर पातशाह श्री आनंदपुर साहिब विच जदों सुभायमान हन सतगुरां दे तेज प्रताप नूं और प्रगट कीते हुए खालसे दे प्रताप नूं ना जरदिया होया पहाड़ी राजिया ने अपनियां फौजां इकट्ठियां करके लियांदियां सब ने एकत्र हो के कई बार जदों जंग करके वेख्या तां इन्हां दे बड़े जवान जरनैल जमतुल्ला भाऊ जिहे मारे गए ਬਹੁਤ ਸਾਰੀ ਫੌਜ ਇਹਨਾਂ ਦੀ ਨਾਸ ਕੀਤੀ ਹੈ ਖਾਲਸੇ ਨੇ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਵੀ ਸਤਿਗੁਰਾਂ ਦੀ ਆਗਿਆ ਨਾਲ ਸਿੰਘਾਂ ਸਮੇਤ ਹੋ ਕੇ ਕਈ ਵਾਰ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਪਹਾੜੀ ਫੌਜਾਂ ਨਾਲ ਲੜਨ ਵਾਸਤੇ ਆਏ ਆ। ਬਹੁਤ ਸਾਰੀ ਪਹਾੜੀ ਸੈਨਾ ਦਾ ਅੰਤ ਕੀਤਾ, ਹਾਰ ਕੇ ਇਹਨਾਂ ਨੇ ਸੋਚਿਆ ਕਿ ਇਕੱਠੇ ਹੋ ਕੇ ਘੇਰਾ ਪਾਈ ਰੱਖੀਏ ਅਨੰਦਪੁਰ ਸਾਹਿਬ ਨੂੰ, ਆਲੇ ਦੁਆਲੇ ਆਪਣੇ ਤੰਬੂ ਲਗਾ ਲਏ, ਜਿੱਥੇ ਕਿਤੇ ਵੀ ਇਹ ਮੋਰਚਿਆਂ ਵਿੱਚ ਬੈਠੇ ਰਹੇ। ਪਹਾੜੀ ਰਾਜਿਆਂ ਨੇ ਆਪਣੇ ਤੰਬੂ ਉਹਨਾਂ ਮੋਰਚਿਆਂ ਤੋਂ ਪਿੱਛੇ ਹਟ ਕੇ ਲਗਾਏ ਹੋਏ ਆ। ਗੁਰੂ ਕੇ ਖਾਲਸੇ ਨੂੰ ਅਨੰਦਪੁਰ ਸਾਹਿਬ ਤੋਂ ਬਾਹਰ ਨਹੀਂ ਨਿਕਲਣ ਦਿੰਦੇ ਅਤੇ ਨਾ ਹੀ ਬਾਹਰੋਂ ਸੰਗਤਾਂ ਨੂੰ ਅਨੰਦਪੁਰ ਵਿੱਚ ਪ੍ਰਵੇਸ਼ ਹੋਣ ਦਿੰਦੇ ਆ। ਖਾਲਸੇ ਨੇ ਇਕੱਤਰ ਹੋ ਕੇ ਸਲਾਹ ਕੀਤੀ ਹੈ ਕਿ ਇਹ ਜੋ ਸਾਨੂੰ ਇੱਥੇ ਤਾੜ ਕੇ ਰੱਖਣ ਵਾਸਤੇ ਮੋਰਚੇ ਲਗਾ ਕੇ ਬੈਠੇ ਆ, ਰਾਤੀ ਇਹਨਾਂ 'ਤੇ ਧਾਵਾ ਬੋਲੀਏ। ਪਿਆਰੇ ਦਇਆ ਸਿੰਘ ਜੀ ਨੇ ਕਿਹਾ ਹੈ ਕਿ ਹੁਣ ਸ਼ਾਮ ਦਾ ਸਮਾਂ ਹੈ, ਸਤਿਗੁਰੂ ਮਹਾਰਾਜ ਜੀ ਵੀ ਵਿਰਾਜ ਰਹੇ ਨੇ, ਜਦੋਂ ਅਸੀਂ ਸਤਿਗੁਰਾਂ ਤੋਂ ਪੁੱਛਿਆ ਨਹੀਂ ਹੈ ਤਾਂ ਕਿਵੇਂ ਅਸੀਂ ਮੋਰਚਿਆਂ ਵਿੱਚ ਪਹਾੜੀ ਸੈਨਾ 'ਤੇ ਹਮਲਾ ਕਰ ਸਕਦੇ ਹਾਂ। ਭਾਈ ਆਲਮ ਸਿੰਘ ਜੀ ਪਾਸ ਨੇ ਕਿਹਾ ਕਿ ਜਦੋਂ ਪਹਾੜੀ ਫੌਜਾਂ ਟੁੱਟ ਕੇ ਆ ਪੈਣਗੀਆਂ ਤਾਂ ਫਿਰ ਪਹਿਲਾਂ ਸਤਿਗੁਰਾਂ ਨੂੰ ਪੁੱਛਣ ਜਾਵਾਂਗੇ ਕਿ ਸਾਨੂੰ ਲੜਨ ਦੀ ਆਗਿਆ ਹੈ ਕਿ ਨਹੀਂ। ਕੋਲੋਂ ਭਾਈ ਮੁਹਕਮ ਸਿੰਘ ਜੀ ਕਹਿੰਦੇ ਨੇ ਕਿ ਸਭ ਤੋਂ ਪਹਿਲਾਂ ਸੀਸ ਭੇਟਾ ਕਰਨ ਵਾਲੇ ਪਿਆਰੇ ਦਇਆ ਸਿੰਘ ਜੀ ਹਨ। ਪਿਆਰੇ ਦਇਆ ਸਿੰਘ ਜੀ, ਆਪ ਕਿਰਪਾ ਕਰਕੇ ਖਾਲਸੇ ਨੂੰ ਆਗਿਆ ਦਿਓ, ਸਤਿਗੁਰਾਂ ਨੇ ਤੁਹਾਨੂੰ ਬਹੁਤ ਸਤਿਕਾਰ ਬਖਸ਼ਿਸ਼ ਕੀਤਾ ਹੈ। ਸੁਣ ਕੇ ਭਾਈ ਉਦੈ ਸਿੰਘ ਨੇ ਵੀ ਆਖਿਆ ਕਿ ਇਸੇ ਤਰ੍ਹਾਂ ਹੀ ਕਿਉਂ ਨਹੀਂ ਪਿਆਰੇ ਦਇਆ ਸਿੰਘ ਜੀ ਆਗਿਆ ਦੇਣਗੇ। ਇਹਨੇ ਨੂੰ ਗੁਰੂ ਕੇ ਨਿਸ਼ਾਨਚੀ ਭਾਈ ਮਾਨ ਸਿੰਘ ਜੀ ਨਿਸ਼ਾਨ ਸਾਹਿਬ ਪਕੜ ਕੇ ਸ਼ਸਤਰਧਾਰੀ ਹੋ ਕੇ ਜੰਗ ਦੇ ਮੈਦਾਨ ਵਿੱਚ ਜਾਣ ਵਾਸਤੇ ਤਿਆਰ ਬਰ ਤਿਆਰ ਹੋ ਗਏ ਆ। ਭਾਈ ਸੇਵਾ ਸਿੰਘ ਜੀ ਮਜੈਲ ਵੀ ਨਾਲ ਹਨ। ਇਸ ਪ੍ਰਕਾਰ ਪਿਆਰੇ ਦਇਆ ਸਿੰਘ ਜੀ ਨੇ ਕਿਹਾ ਕਿ ਖਾਲਸਾ ਜੀ, ਜਿਵੇਂ ਤੁਹਾਡੀ ਸਭ ਦੀ ਸਲਾਹ ਹੈ ਉਸੇ ਤਰ੍ਹਾਂ ਹੀ ਕਰਦੇ ਹਾਂ। ਤੁਹਾਡੀ ਸਲਾਹ ਅਨੁਸਾਰ ਸਤਿਗੁਰਾਂ ਵੱਲੋਂ ਮੈਂ ਆਗਿਆ ਤੁਹਾਨੂੰ ਦਿੰਦਾ ਹਾਂ ਜੰਗ ਵਿੱਚ ਜਾਣ ਦੀ, ਪਰ ਮੈਂ ਆਪ ਵੀ ਨਾਲ ਜਾਂਦਾ ਹਾਂ ਤੁਹਾਡੇ। ਭਾਈ ਆਲਮ ਸਿੰਘ ਜੀ ਕਹਿੰਦੇ ਕਿ ਨਹੀਂ, ਤੁਸੀਂ ਪਿੱਛੇ ਹੀ ਰਹੋ, ਅਸੀਂ ਹੀ ਅੱਗੇ ਜਾ ਕੇ ਲੜਨ ਵਾਸਤੇ ਬਹੁਤ ਹਾਂ। ਸੋ ਇਵੇਂ ਰਾਤੀ ਹੱਲਾ ਕੀਤਾ ਆ, ਖਾਲਸੇ ਨੇ ਮੋਰਚਿਆਂ ਵਿੱਚ ਬੈਠੇ ਹੋਏ ਪਹਾੜੀ ਸਿਪਾਹੀ ਉਹਨਾਂ ਉੱਪਰ ਅਚਨਚੇਤ ਹੀ ਬਿਜਲੀ ਆਉਣ ਪਈ ਹੈ, ਜਿਵੇਂ ਕਿਸੇ ਨੂੰ ਪਤਾ ਨਹੀਂ ਲੱਗਿਆ ਕਿ ਕਿਹੜੇ ਵੇਲੇ ਆ ਕੇ ਸਿੰਘਾਂ ਨੇ ਹੱਲਾ ਕੀਤਾ। ਬਹੁਤ ਸਾਰੀ ਸੈਨਾ ਉਹਨਾਂ ਦੀ ਮਾਰੀ ਹੈ। ਇਉਂ ਜੰਗ ਫਤਿਹ ਕਰਕੇ ਫਿਰ ਖਾਲਸਾ ਵਾਪਸ ਮੁੜਿਆ। ਭਾਈ ਉਦੈ ਸਿੰਘ ਨੇ ਆਖਿਆ ਕਿ ਇਹਨਾਂ ਦਾ ਨਾਸ਼ ਤਾਂ ਕਰ ਲਿਆ, ਹੁਣ ਪਿੱਛੇ ਮੁੜਾਓ। ਪਹਾੜੀ ਰਾਜੇ ਬਹੁਤ ਪਛਤਾਉਣ ਲੱਗੇ, ਝੂਰਨ ਲੱਗੇ। ਭੀਮ ਚੰਦ ਕਹਿਲੂਰੀਏ ਨੇ ਆਪਣੇ ਰਾਜਿਆਂ ਨੂੰ ਇਕੱਠਿਆਂ ਕੀਤਾ, ਆਖਿਆ ਕਿ ਜਿੰਨੀ ਸੈਨਾ ਮਾਰੀ ਗਈ ਆ ਰਾਤੋ ਰਾਤ ਹੀ ਥਾਵਾਂ ਥਾਵਾਂ 'ਤੇ ਆਪਣੇ ਤੰਬੂਆਂ ਦੇ ਨੇੜੇ ਹੀ ਇਹਨਾਂ ਨੂੰ ਸੰਸਕਾਰ ਦੇਈਏ। ਅਨੰਦਪੁਰ ਸਾਹਿਬ ਦੇ ਦੁਆਲੇ ਉਹਨਾਂ ਦੇ ਸ਼ਮਸ਼ਾਨ ਘਾਟ ਖਾਲਸੇ ਨੇ ਬਣਾ ਦਿੱਤੇ, ਭਾਵ ਕਿ ਉਹਨਾਂ ਨੂੰ ਆਪਣੀਆਂ ਫੌਜਾਂ ਜਵਾਨਾਂ ਦੇ ਸੰਸਕਾਰ ਉੱਥੇ ਹੀ ਆਪਣਿਆਂ ਤੰਬੂਆਂ ਨੇੜੇ ਹੀ ਕਰਨੇ ਪਏ। ਇਉਂ ਬਹੁਤਾ ਹੀ ਪਛਤਾਉਣਾ ਪਿਆ ਪਹਾੜੀ ਸੈਨਾ ਨੂੰ। ਸੋ ਇਸ ਪ੍ਰਕਾਰ ਵਿਸਥਾਰ ਸਹਿਤ ਪਿੱਛੇ ਇਸ ਪ੍ਰਸੰਗ ਦੀ ਵਿਚਾਰ ਹੋਈ ਹੈ। ਅੱਗੇ ਜਿਵੇਂ ਕਥਾ ਆ ਰਹੀ ਹੈ, ਜਿਵੇਂ ਪਹਾੜੀ ਰਾਜੇ ਫਿਰ ਦਿਨ ਚੜ੍ਹੇ ਅਤੇ ਇਕੱਠੇ ਹੋ ਕੇ ਲੰਗਰ ਪਾਣੀ ਛਕਣ ਲੱਗੇ ਆ, ਜਿਵੇਂ ਉਹ ਸਲਾਹ ਕਰਦੇ ਹਨ, ਅੱਗੇ ਜਿਸ ਪ੍ਰਕਾਰ ਪ੍ਰਸੰਗ ਆ ਰਹੇ ਹਨ, ਆਓ ਆਪਣੀਆਂ ਮਨਚਿਤ ਬਿਰਤੀਆਂ ਇਕਾਗਰ ਕਰਦੇ ਹੋਏ ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਇਸ ਵਰਤਮਾਨ ਸਮੇਂ ਵਿੱਚੋਂ ਕੱਢ ਕੇ ਉਸ ਸਮੇਂ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੇ ਜੰਗ ਯੁੱਧਾਂ ਵਿੱਚ ਲਿਜਾ ਕੇ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਸੈਲਨਾਥ ਆਏ ਸਕਲ।
ਸਭ ਪਹਾੜੀ ਰਾਜੇ ਜਦੋਂ ਇਕੱਠੇ ਹੋਏ ਹਨ,
ਪ੍ਰਥਮ ਕੇਸਰੀ ਚੰਦ,
ਪਹਿਲਾਂ ਕੇਸਰੀ ਚੰਦ ਜੋ ਜਸਵਾਲੀਆ ਉਹ ਨੇੜੇ ਪਹੁੰਚਿਆ।
ਨਿਰਪ ਹੰਡੂਰ ਕਟੋਚੀਆ,
ਹੰਡੂਰੀਆ ਪਹਾੜੀ ਰਾਜਾ ਵੀ ਹੈ ਔਰ ਕਟੋਚੀਆ ਘਮੰਡ ਚੰਦ ਵੀ ਹੈ ਨਾਲ।
ਗਵਾਲੇਰੀ ਭੱਟ ਬ੍ਰਿੰਦ,
ਗਵਾਲੇਰੀ ਰਾਜਾ ਵੀ ਹੈ ਔਰ ਉਸਦੇ ਨਾਲ ਬਹੁਤ ਸਾਰੇ ਸ਼ਸਤਰਧਾਰੀ ਸਿਪਾਹੀ ਹਨ।
ਚੌਪਈ ਇਤਿਆਦਿਕ ਸਭ ਮਿਲ ਕਰ ਆਏ,
ਐਸੇ ਸਭ ਪਹਾੜੀ ਰਾਜੇ ਮਿਲ ਕੇ ਇਕੱਠੇ ਹੋਏ।
ਭੀਮ ਚੰਦ ਸਨਮਾਨ ਬਿਠਾਏ,
ਤੇ ਜੋ ਕਹਿਲੂਰੀਆ ਭੀਮ ਚੰਦ ਹੈ ਇਸ ਨੇ ਪਹਿਲਾਂ ਨਾ ਮਾਤਰ ਬਹੁਤਾ ਸਤਿਕਾਰ ਕਰਦਿਆਂ ਹੋਇਆਂ ਇਹਨਾਂ ਨੂੰ ਆਪਣੇ ਪਾਸ ਬਿਠਾਇਆ।
ਸਭ ਕੋ ਲੈ ਸੰਗ ਗਇਓ ਰਸੋਈ,
ਅਤੇ ਸਭ ਨੂੰ ਆਪਣੇ ਨਾਲ ਲੈ ਕੇ ਜਿੱਥੇ ਇਹਨਾਂ ਨੇ ਭੋਜਨ ਛਕਣਾਇਆ ਉਸ ਥਾਂ 'ਤੇ, ਰਸੋਈ ਵਾਲੇ ਥਾਂ 'ਤੇ ਇਕੱਠੇ ਹੋਏ।
ਬਸਤਰ ਉਤਾਰ ਥਿਰੇ ਸਭ ਕੋਈ,
ਅਤੇ ਜਿਵੇਂ ਇਹਨਾਂ ਦਾ ਇਹ ਲੰਗਰ ਪਾਣੀ ਛਕਣ ਦਾ ਖਿਆਲ ਹੁੰਦਾ ਹੈ, ਜਿਸ ਪ੍ਰਕਾਰ ਦੇ ਨਿਯਮ ਇਹ ਰੱਖਦੇ ਆ ਕਿ ਜਦੋਂ ਇਹਨਾਂ ਨੇ ਭੋਜਨ ਛਕਣਾ ਹੋਵੇ ਤਾਂ ਹੋਰ ਬਸਤਰ ਲਾਹ ਦਿੰਦੇ ਹਨ।
ਚਾਦਰ ਜਾਮਾ ਪਾਗ ਉਤਾਰੀ,
ਅਤੇ ਕੇਵਲ ਧੋਤੀ ਰਹਿਣ ਦਿੰਦੇ ਆ ਤੇੜ। ਇਹਨਾਂ ਨੇ ਚਾਦਰਾਂ ਔਰ ਪੁਸ਼ਾਕੇ ਅਤੇ ਪੱਗਾਂ ਆਪਣੇ ਸਿਰਾਂ ਤੋਂ ਲਾਹ ਦਿੱਤੀਆਂ, ਭੋਜਨ ਛਕਣ ਲੱਗਿਆਂ।
ਇੱਕ ਉਪਰਨਾ ਕਰ ਮਹਿਤਾਰੀ,
ਅਤੇ ਇੱਕੋ ਹੀ ਪਰਨਾ ਆਪਣੇ ਹੱਥ ਵਿੱਚ ਧਾਰਨ ਕੀਤਾ। ਭਾਵੇਂ ਕਿ ਸਾਧ ਸੰਗਤ ਇਹ ਲੋਕ ਕਹਿੰਦੇ ਆ ਕਿ ਖਾਲਸਾ ਵੀ ਸਾਡੇ ਵਿੱਚੋਂ ਹੀ ਹੈ, ਸਾਡੇ ਜਿਹਾ ਹੀ ਹੈ, ਸਿੱਖਾਂ ਨੂੰ ਵੀ ਭਾਵੇਂ ਇਹ ਹਿੰਦੂ ਕਹਿੰਦੇ ਆ ਪਰ ਖਾਲਸੇ ਦੇ ਸਿਧਾਂਤ ਵੱਖਰੇ ਆ, ਅਸੂਲ ਵੱਖਰੇ ਹਨ, ਅਤੇ ਇਸੇ ਕਰਕੇ ਹੀ ਖਾਲਸਾ ਗੁਰੂ ਕਾ ਨਿਆਰਾ ਹੈ। ਵੱਖਰੀ ਗੱਲ ਹੈ ਕਿ ਕੋਈ ਖਾਲਸੇ ਵਾਲੇ ਨਿਯਮ ਛੱਡ ਕੇ ਜਾਣ ਬੁੱਝ ਕੇ ਇਹਨਾਂ ਵਿੱਚ ਰਲਦਾ ਫਿਰੇ, ਆਪਣੇ ਸਿਰ ਉੱਪਰ ਦਸਤਾਰ ਨਾ ਸਜਾਵੇ ਔਰ ਖਾਲਸੇ ਵਾਲੀ ਰਹਿਤ ਨਾ ਰੱਖੇ। ਸੋ ਇਸ ਤਰ੍ਹਾਂ ਇਹਨਾਂ ਨੇ ਕੀਤਾ ਹੈ ਕਿ ਜਿਵੇਂ ਇਹ ਆਪ ਲੰਗਰ ਪਾਣੀ ਛਕਦੇ ਆ, ਚਾਦਰ ਆਦਿਕ ਦਸਤਾਰਾਂ ਪੁਸ਼ਾਕੇ ਆਦਿਕ ਉਤਾਰ ਦਿੱਤੇ, ਧੋਤੀਆਂ ਰਹਿਣ ਦਿੱਤੀਆਂ।
ਚਰਨ ਪਖਾਰਤ ਚੌਂਕੇ ਬਰੇ,
ਅਤੇ ਆਪਣੇ ਪੈਰ ਧੋ ਕੇ ਫਿਰ ਇਹ ਜਿੱਥੇ ਚੌਂਕਾ ਹੈ, ਜਿੱਥੇ ਇਹਨਾਂ ਨੇ ਭੋਜਨ ਛਕਣਾ ਆ, ਉਸ ਥਾਂ 'ਤੇ ਪ੍ਰਵੇਸ਼ ਕੀਤਾ।
ਨਿਜ ਨਿਜ ਆਸਨ ਪਰ ਨਿਰਪਥਿਰੇ,
ਅਤੇ ਆਪੋ ਆਪਣੇ ਆਸਣਾਂ ਉੱਪਰ ਬਹਿ ਗਏ ਰਾਜੇ।
ਅੱਗੇ ਸਭ ਕੇ ਧਰ ਪਨਵਾਰੇ,
ਅਤੇ ਸਭਨਾਂ ਦੇ ਅੱਗੇ ਲਾਂਗਰੀਆ ਨੇ ਜੋ ਪਨਵਾਰੇ ਆਦਿਕ ਭਾਵ ਕਿ ਪਤਲਾ ਡੂਨੇ ਜਿਹੇ ਪ੍ਰਸ਼ਾਦਾ ਭੋਜਨ ਵਰਤਾਉਣ ਵਾਸਤੇ ਰੱਖ ਦਿੱਤੇ।
ਭਾਂਤ ਪਰੋਸਿਓ ਭਲੀ ਪ੍ਰਕਾਰੇ, ਭਾਤ ਪਰੋਸਿਓ ਭਲੀ ਪ੍ਰਕਾਰੇ।
ਭਾਤ ਕਹਿੰਦੇ ਹਨ ਚੌਲਾਂ ਨੂੰ, ਜੇ ਭਾਂਤ ਆਖਾਂਗੇ ਭਾਂਤ ਦਾ ਅਰਥ ਹੁੰਦਾ ਹੈ ਤਰ੍ਹਾਂ, ਪਰ ਇੱਥੇ ਭਾਂਤ ਨਹੀਂ ਹੈ। ਸੋ ਇਸ ਕਰਕੇ ਭਾਤ ਸੋ ਚੌਲ ਹਨ ਜਿਹੜੇ ਕਿ ਭਲੀ ਤਰ੍ਹਾਂ ਰਸੋਈਆ ਨੇ ਉੱਥੇ ਵਰਤਾ ਦਿੱਤੇ ਹਨ।
ਬਹੁਰ ਸਲਵਣੰ ਨਾਨਾ ਪਹਾਂਤ,
ਹੋਰ ਅਨੇਕ ਤਰ੍ਹਾਂ ਦੇ ਸਲੂਣੇ ਪਦਾਰਥ ਸਬਜ਼ੀ ਆਦਿਕ ਜੋ ਇਹਨਾਂ ਤਿਆਰ ਕੀਤੀਆਂ ਇਹਨਾਂ ਦੇ ਰਸੋਈਆ ਨੇ ਵਰਤਾਈਆਂ।
ਸੂਪਕਾਰ ਤਬ ਧਰ ਧਰ ਜਾਤ,
ਜਿਹੜੇ ਰਸੋਈਏ ਹਨ ਉਹ ਇਹਨਾਂ ਦੇ ਅੱਗੇ ਪਤਲਾਂ ਦੇ ਵਿੱਚ ਭੋਜਨ ਪਰੋਸ ਪਰੋਸ ਕੇ ਜਾਂਦੇ ਆ।
ਖਾਣ ਲੱਗੇ ਜਬ ਕੌਰ ਉਠਾਏ,
ਜਦੋਂ ਖਾਣ ਲੱਗੇ ਆ ਬੁਰਕੀਆਂ ਮੂੰਹ ਵਿੱਚ ਪਾਉਣ ਲੱਗੇ।
ਕਹਿਲੂਰੀ ਤਬ ਕੁਛ ਮੁਸਕਾਏ,
ਤੇ ਕੁਝ ਕੁ ਮੁਸਕਰਾ ਕੇ ਜੋ ਕਹਿਲੂਰੀਆ ਭੀਮ ਚੰਦ ਰਾਜਾ ਆਖਣ ਲੱਗਾ।
ਦੇਖ ਕੇਸਰੀ ਚੰਦ ਦਿਸ਼ਾ ਕੋ,
ਕਿਉਂਕਿ ਕੇਸਰੀ ਚੰਦ ਵੱਲ ਵੇਖ ਕੇ ਇਹ ਆਖਣ ਲੱਗਾ ਹੈ।
ਹਾਸ ਕਰਤ ਪਖਤ ਇਮਤਾ ਕੋ,
ਤੇ ਹਾਸਾ ਕਰਦਿਆਂ ਹੋਇਆ ਮਖੌਲ ਕਰਦਿਆਂ ਹੋਇਆ ਇਸਨੇ ਜੋ ਸਭ ਦੇ ਭੋਜਨ ਛਕਣ ਲੱਗਿਆ, ਇਹਨਾਂ ਨੂੰ ਜੋ ਗੱਲ ਕਹੀ ਹੈ, ਕਿਉਂਕਿ ਸਭ ਇਹ ਭੋਜਨ ਛਕਣ ਲੱਗਿਆ ਸਲਾਹ ਕਰਨ ਲੱਗੇ ਆ। ਸਾਧ ਸੰਗਤ ਜਿਹੜਾ ਸਿਆਣਾ ਮਨੁੱਖ ਹੋਵੇ, ਜਦੋਂ ਕਿਤੇ ਭੋਜਨ ਪ੍ਰਸ਼ਾਦਾ ਛਕਣਾ ਹੋਵੇ, ਉਸ ਵੇਲੇ ਗੱਲਾਂ ਬਾਤਾਂ ਨਹੀਂ ਕੋਈ ਕਰਦਾ, ਕੋਈ ਸਲਾਹ ਮਸ਼ਵਰੇ ਨਹੀਂ ਕੀਤੇ ਜਾਂਦੇ। ਕਈ ਲੋਕ ਹੁੰਦੇ ਹਨ ਕਿ ਜਦੋਂ ਭੋਜਨ ਛਕਣਾ ਉਹਨਾਂ ਨੂੰ ਉਦੋਂ ਹੀ ਬਹੁਤੀਆਂ ਗੱਲਾਂ ਬਾਤਾਂ ਸੁੱਝਦੀਆਂ, ਪਰ ਇਹ ਗੁਰਮਤਿ ਦਾ ਨਿਯਮ ਨਹੀਂ ਹੈ। ਗੁਰਮਤਿ ਵਿੱਚ ਜਦੋਂ ਭੋਜਨ ਛਕਣਾ ਹੈ, ਉਸ ਵੇਲੇ ਗੱਲਾਂ ਨਹੀਂ ਕੀਤੀਆਂ ਜਾਂਦੀਆਂ। ਇਸੇ ਕਰਕੇ ਗੁਰ ਅਸਥਾਨਾਂ 'ਤੇ ਜਿੱਥੇ ਕਿਤੇ ਵੱਡੇ ਵੱਡੇ ਸੋ ਅਸਥਾਨਾਂ ਉੱਪਰ ਜਾਂ ਟਕਸਾਲਾਂ ਵਿੱਚ ਮਰਿਆਦਾ ਰੱਖੀ ਜਾਂਦੀ ਹੈ, ਉਸ ਵੇਲੇ ਪਹਿਲੀ ਜਦੋਂ ਪੰਗਤ ਲੱਗਦੀ ਹੈ ਤਾਂ ਜਪਜੀ ਸਾਹਿਬ ਦਾ ਪਾਠ ਇੱਕ ਸਿੰਘ ਪੰਗਤ ਦੇ ਸਾਹਮਣੇ ਖੜ੍ਹਾ ਹੋ ਕੇ ਕਰਦਾ ਹੈ, ਅਤੇ ਸੰਗਤ ਪ੍ਰਸ਼ਾਦਾ ਛਕਦੀ ਹੈ ਅਤੇ ਲੰਗਰ ਵਰਤਦਾ ਆ। ਫਿਰ ਜਦੋਂ ਪਹਿਲੀ ਪੰਗਤ ਪ੍ਰਸ਼ਾਦਾ ਛਕ ਕੇ ਉੱਠਣ ਲੱਗਦੀ ਹੈ, ਉਸ ਤੋਂ ਪਹਿਲਾਂ ਅਰਦਾਸ ਬੇਨਤੀ ਕੀਤੀ ਜਾਂਦੀ ਹੈ, ਫਿਰ ਪੰਗਤ ਉੱਠਦੀ ਹੈ। ਸੋ ਇਸ ਪ੍ਰਕਾਰ ਦੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਰਯਾਦਾ ਆ ਕਿ ਭੋਜਨ ਛਕਦਿਆਂ ਗੱਲਾਂ ਨਹੀਂ ਕਰੀਦੀਆਂ, ਮਨਮਤ ਕਰਦਿਆਂ ਹੋਏ ਮਨਮਰਜ਼ੀ ਨਾਲ ਕੋਈ ਗੱਲਾਂ ਕਰੀ ਜਾਵੇ ਤਾਂ ਵੱਖਰੀ ਗੱਲ ਹੈ। ਸੋ ਇਹਨਾਂ ਨੇ ਇਵੇਂ ਕੀਤਾ ਆ ਕਿ ਜਦੋਂ ਭੋਜਨ ਛਕਣ ਲੱਗੇ ਹਨ,
ਹਾਸ ਕਰਤ ਭਾਖਤ ਇਮਤਾ ਕੋ,
ਭਾਖਤ ਇਸ ਤਰ੍ਹਾਂ ਕਹਿਣ ਲੱਗਾ ਆ, ਮਖੌਲ ਉਦੋਂ ਹੀ ਸੁੱਝਿਆ ਆ, ਭੀਮ ਚੰਦ ਨੂੰ ਹੱਸ ਕੇ ਆਖਦਾ ਹੈ,
ਯੱਦੀ ਦਿਓ ਭਾਤ ਕਹੁ ਖਾਣੇ।
ਇਸ ਤਰ੍ਹਾਂ ਇਹਨਾਂ ਨੇ ਸੋ ਭੀਮ ਚੰਦ ਕਹਿਲੂਰੀਏ ਨੇ ਗਾਲ ਕੱਢ ਕੇ ਆਖਿਆ ਹੈ ਕੇਸਰੀ ਚੰਦ ਨੂੰ ਕਿ ਜਿਸ ਕਰਕੇ ਹੁਣ ਤੁਹਾਨੂੰ ਭਾਤ ਕਹੁ ਖਾਣੇ, ਜਿਹੜਾ ਚੌਲ ਖਾਣਾ ਹੀ ਸੁੱਝਿਆ ਹੈ, ਸੋ ਚੌਲ ਖਾਣ ਹੀ ਆਏ ਹੋਏ ਇੱਥੇ ਦੱਸ ਦਿਓ।
ਇਸ ਕਾਰਨ ਘਰ ਛੋੜ ਪਿਆਣੇ,
ਇਸ ਵਾਸਤੇ ਘਰ ਛੱਡ ਕੇ ਇੱਧਰ ਨੂੰ ਤੁਸੀਂ ਗੁਰਾਂ ਵੱਲ ਨੂੰ ਪਿਆਨਾ ਕੀਤਾ ਸੀ ਕੇਵਲ ਚੌਲ ਖਾਣ ਵਾਸਤੇ,
ਕਿਦੋਂ ਅਨੰਦਪੁਰ ਹੇਤ ਛੁਟਾਵਨ,
ਇਹ ਜਾਂ ਦੱਸੋ ਕਿ ਅਨੰਦਪੁਰ ਸਾਹਿਬ ਗੁਰਾਂ ਦੇ ਕੋਲੋਂ ਛੁਡਾਉਣ ਵਾਸਤੇ ਆਏ ਹੋ।
ਲਰ ਗੋਬਿੰਦ ਸਿੰਘ ਗੁਰੂ ਹਟਾਵਨ,
ਤੇ ਗੁਰੂ ਗੋਬਿੰਦ ਸਿੰਘ ਨੂੰ ਨਾਲ ਲੜ ਕੇ ਉਹਨਾਂ ਨੂੰ ਅਨੰਦਪੁਰ ਸਾਹਿਬ ਵਿੱਚੋਂ ਕਿ ਕੱਢਣ ਵਾਸਤੇ ਤੁਸੀਂ ਆਏ ਹੋ, ਦੱਸੋ।
ਇੱਥੇ ਆਏ ਸਭ ਦੇਹ ਬਤਾਈ,
ਇੱਧਰ ਕਿਸ ਵਾਸਤੇ ਆਏ ਹੋ ਤੁਸੀਂ, ਸਭ ਦੱਸ ਦਿਓ ਮੈਨੂੰ।
ਬਿਤੇ ਮਾਸ ਤੇ ਦਿਨ ਅਧਕਾਈ,
ਇਹ ਇੱਕ ਮਹੀਨੇ ਤੋਂ ਹੋਰ ਉੱਪਰ ਕਈ ਦਿਨ ਬੀਤ ਗਏ ਹਨ, ਇੱਧਰ ਆਇਆ ਹੋਇਆ ਨੂੰ ਗੁਰਾਂ ਨਾਲ ਗੁਰੂ ਕੇ ਖਾਲਸੇ ਨਾਲ ਯੁੱਧ ਕਰਦਿਆਂ ਨੂੰ,
ਗਾਢੀ ਗੜੀ ਲੋਹ ਗੜ ਨਾਮੋ,
ਤੇ ਜਿਸ ਕਿਲੇ ਦਾ ਨਾਮ ਹੈ ਲੋਹਗੜ, ਜੋ ਪੱਕੀ ਗੜੀ ਕਹੀ ਜਾਂਦੀ ਹੈ ਗੁਰੂ ਕੇ ਖਾਲਸੇ ਦੀ।
ਸੋਭੀ ਨਹੀਂ ਛੁੱਟੀ ਕਿਆ ਕੰਮ,
ਸੋ ਭੀ ਨਹੀਂ ਛੁੱਟੀ ਕਿਆ ਕੰਮ, ਉਹ ਵੀ ਤੁਹਾਡੇ ਕੋਲੋਂ ਛੁਡਾਈ ਨਹੀਂ ਗਈ, ਅਜੇ ਗੜੀ ਨਹੀਂ ਤੁਸੀਂ ਛੁਡਾ ਸਕੇ ਖਾਲਸੇ ਕੋਲੋਂ, ਗੜੀ ਉੱਪਰ ਹੀ ਲੋਹਗੜ 'ਤੇ ਕਬਜ਼ਾ ਨਹੀਂ ਕਰ ਸਕੇ ਹਾਲੇ ਤੱਕ, ਕੰਮ ਤੁਸੀਂ ਆਣ ਕੇ ਕੀ ਸਵਾਰਿਆ ਹੈ ਯੁੱਧ ਫਤਿਹ ਕਰਨ ਦਾ।
ਸਰਿਓ ਨਾ ਕੁਝ ਗੁਰ ਕੰਨ ਚੜ੍ਹ ਆਏ,
ਤੇ ਗੁਰਾਂ ਵੱਲ ਚੜ੍ਹ ਕੇ ਤੁਸੀਂ ਆ ਗਏ ਮੂੰਹ ਚੁੱਕ ਕੇ, ਤੇ ਹਾਲੇ ਤੱਕ ਤੁਹਾਡੇ ਪਾਸੋਂ ਕੋਈ ਵੀ ਜੰਗ ਵਿੱਚ ਫਤਿਹ ਪਾਉਣ ਦਾ ਕੰਮ ਨਹੀਂ ਸਰ ਸਕਿਆ।
ਵੀਰ ਹਜ਼ਾਰੋਂ ਮਾਰ ਖਪਾਏ,
ਤੇ ਹਜ਼ਾਰਾਂ ਹੀ ਸਾਡੇ ਸੂਰਮੇ ਜੋ ਬਹਾਦਰ ਕਹੇ ਜਾਂਦੇ ਸੀ, ਉਹ ਗੁਰੂ ਕੇ ਖਾਲਸੇ ਨੇ ਜੰਗ ਦੇ ਮੈਦਾਨ ਵਿੱਚ ਮਾਰ ਮਾਰ ਖਪਾ ਦਿੱਤੇ ਨੇ।
ਕਿਆ ਮੁਖ ਲੈ ਕਰ ਸਦਨ ਸਿਧਾਰੋ,
ਤੇ ਹੁਣ ਇਹ ਦੱਸ ਦਿਓ ਕਿ ਤੁਸੀਂ ਇੱਥੋਂ ਜਾ ਕੇ ਜੋ ਘਰਾਂ ਨੂੰ ਕੀ ਮੂੰਹ ਲੈ ਕੇ ਜਾਓਗੇ।
ਕਹਿ ਗਿਰ ਪਤਨ ਕਹਾਂ ਜਗ ਸਾਰੋ,
ਤੇ ਸਾਰਾ ਜਗਤ ਫਿਰ ਜਦੋਂ ਪਹਾੜੀਆਂ ਨੂੰ ਪੁੱਛੇਗਾ ਤਾਂ ਫਿਰ ਅਸੀਂ ਪਹਾੜੀ ਰਾਜੇ ਲੋਕਾਂ ਨੂੰ ਕੀ ਜਵਾਬ ਦੇਵਾਂਗੇ।
ਕਹਾਂ ਵੀਰਤਾ ਰਹੀ ਤੁਮਾਰੀ,
ਤੇ ਤੁਹਾਡੀ ਸੂਰ ਵੀਰਤਾ ਕਿੱਥੇ ਗਈ ਆ। ਤੁਸੀਂ ਕਹਿੰਦੇ ਸੀ ਕਿ ਅਸੀਂ ਬਹੁਤ ਵੱਡੇ ਬਹਾਦਰ ਸੂਰਮੇ ਹਾਂ, ਅੱਗੇ ਤਾਂ ਥੋੜ੍ਹੀ ਹੀ ਗਿਣਤੀ ਵਿੱਚ ਸਿੰਘ ਨੇ ਝੱਟ ਹੀ ਮਾਰ ਮੁਕਾਉਣੇ ਆਪਾਂ।
ਮਿਲ ਸਭ ਲੜੇ ਸਰੀ ਨਹਿਕਾਰੀ।
ਤੇ ਸਭ ਆਣ ਕੇ ਤੁਸੀਂ ਗੁਰਾਂ ਨਾਲ ਲੜਦੇ ਰਹੇ ਹੋ, ਹਾਲੇ ਤੱਕ ਤੁਹਾਥੋਂ ਕੋਈ ਕੰਮ ਨਹੀਂ ਸਰਿਆ।
ਏਕ ਗੁਰੂ ਪੁਨ ਦੇਸ਼ ਬਹੀਨਾ।
ਤੇ ਇੱਕ ਗੁਰੂ ਗੋਬਿੰਦ ਸਿੰਘ ਐਸਾ ਗੁਰੂ ਹੈ ਜਿਸ ਦੇ ਪਾਸ ਕੋਈ ਆਪਣਾ ਵੱਖਰਾ ਇਲਾਕਾ ਨਹੀਂ, ਦੇਸ਼ ਦਾ ਰਾਜ ਵੀ ਨਹੀਂ ਹੈ।
ਚਮੂਨਾ ਕੀ ਇੱਕ ਪੰਥ ਨਵੀਨਾ।
ਤੇ ਆਪਣੀ ਕੋਈ ਵੱਡੀ ਸਾਡੇ ਜਿਹੀ ਫੌਜ ਨਹੀਂ ਹੈ ਵੱਡੀ ਗਿਣਤੀ ਵਿੱਚ, ਤੇ ਇੱਕ ਨਵਾਂ ਪੰਥ ਇਹਨਾਂ ਨੇ ਆਪਣਾ ਖਾਲਸਾ ਰਚਿਆ ਹੋਇਆ।
ਭਇਓ ਉਪਾਏ ਨਾ ਕਿਸ ਤੇ ਕੋਈ।
ਤੇ ਕਿਸੇ ਪਾਸੋਂ ਵੀ ਸਾਥੋਂ ਕੋਈ ਇਹਨਾਂ ਨੂੰ ਜਿੱਤਣ ਦਾ ਯਤਨ ਨਹੀਂ ਹੋ ਸਕਿਆ।
ਪਚਹਾਰੇ ਪਰਬਤ ਪਤ ਜੋਈ।
ਤੇ ਜਿਹੜੇ ਪਹਾੜੀ ਰਾਜੇ ਹਾਂ ਅਸੀਂ ਸਭ ਜੰਗ ਯੁੱਧ ਕਰਦੇ ਹੋਏ ਖੱਪ ਹਾਰ ਗਏ ਹਾਂ।
ਸ਼ਾਹ ਆਦ ਸਗਰੇ ਇਮ ਕਹੈ।
ਤੇ ਇਸ ਪ੍ਰਕਾਰ ਫਿਰ ਜਿਹੜੇ ਬਾਦਸ਼ਾਹ ਨੇ ਔਰੰਗਜ਼ੇਬ ਜਿਹੇ, ਉਹ ਵੀ ਸਭ ਇਸ ਤਰ੍ਹਾਂ ਦੀਆਂ ਸਾਨੂੰ ਗੱਲਾਂ ਕਰਨਗੇ।
ਕਹਾਂ ਸੁਜਸ ਤੁਮਰੋ ਤਬ ਰਹੇ।
ਤੇ ਜਦੋਂ ਤੁਹਾਨੂੰ ਸਾਨੂੰ ਗੱਲਾਂ ਕਰਨਗੇ ਕਿ ਰਾਜਿਓ ਤੁਹਾਡੇ ਕੋਲੋਂ ਤੁਹਾਨੂੰ ਚਾਅ ਸੀ ਗੁਰੂ ਗੋਬਿੰਦ ਸਿੰਘ ਨਾਲ ਲੜਨ ਦਾ, ਐਵੇਂ ਆਪਣੀਆਂ ਫੌਜਾਂ ਹੀ ਮਰਵਾ ਲਈਆਂ ਉਹਨਾਂ ਨਾਲ ਤੁਸੀਂ ਲੜ ਕੇ, ਤਾਂ ਐਵੇਂ ਜਦੋਂ ਤਾਨੇ ਮਿਹਣੇ ਮਾਰਨਗੇ ਫਿਰ ਕੀ ਜਵਾਬ ਦੇਵਾਂਗੇ ਉਹਨਾਂ ਨੂੰ ਅਸੀਂ।
ਇਸ ਤੇ ਆਛੀ ਲੜਤ ਨ ਜਬੈ।
ਕਹਾਂ ਸੁਜਸ ਤੁਮਰੋ ਤਬ ਰਹੇ। ਤਦੋਂ ਤੁਹਾਡਾ ਫਿਰ ਕਿਹੜਾ ਸ੍ਰੇਸ਼ਟ ਜਸ ਰਹਿ ਸਕੇਗਾ।
ਇਸ ਤੇ ਆਛੀ ਲੜਤ ਨ ਜਬੈ।
ਤੇ ਇਸ ਤੋਂ ਚੰਗੀ ਗੱਲ ਇਹ ਸੀ ਕਿ ਜਦੋਂ ਤੁਸੀਂ ਲੜਨ ਵਾਸਤੇ ਆਉਣ ਲੱਗੇ ਸੀ ਨਾ, ਉਸ ਵੇਲੇ ਹੀ ਇੱਧਰ ਨੂੰ ਮੂੰਹ ਚੁੱਕ ਕੇ ਅਨੰਦਪੁਰ ਸਾਹਿਬ ਵੱਲ ਨੂੰ ਨਾ ਤੁਰਦੇ।
ਭਰਮ ਸਮੇਤ ਹੁਤੇ ਹਮ ਸਭੈ।
ਤੇ ਅਸੀਂ ਜਦੋਂ ਸਭ ਭਰਮ ਭੁਲੇਖੇ ਦੇ ਸਹਿਤ ਸਾਂ, ਜਦੋਂ ਸਾਨੂੰ ਇਹ ਭਰਮ ਸੀ ਕਿ ਪਤਾ ਨਹੀਂ ਕਿ ਗੁਰਾਂ 'ਤੇ ਅਸੀਂ ਫਤਿਹ ਪਾਉਣੀ ਹੈ ਕਿ ਜੇ ਜਾਂ ਨਾ ਪਾਵਾਂਗੇ, ਇਸ ਪ੍ਰਕਾਰ ਦਾ ਭਰਮ ਸੀ ਪਿਆ ਰਹਿਣ ਦਿੰਦੇ।
ਰਾਤ ਮੋਰਚਾ ਮਾਰ ਖਪਾਇਓ।
ਤੇ ਰਾਤ ਨੂੰ ਜਦੋਂ ਮੋਰਚਿਆਂ ਵਿੱਚ ਬੈਠੇ ਹੋਏ ਸਾਡੇ ਸਿਪਾਹੀ ਗੁਰੂ ਕੇ ਖਾਲਸੇ ਨੇ ਆਣ ਕੇ ਹੱਲਾ ਕਰਕੇ ਮਾਰ ਮਾਰ ਕੇ ਖਪਾ ਦਿੱਤੇ ਹਨ।
ਸੁਭਟ ਬ੍ਰਿੰਦ ਕੋ ਨਹਿ ਅਟਕਾਇਓ।
ਤੇ ਬਹੁਤੇ ਜਿਹੜੇ ਗੁਰੂ ਕੇ ਸਿੰਘ ਸੂਰਮੇ ਹੈ ਉਹਨਾਂ ਨੂੰ ਸਾਡਾ ਕੋਈ ਵੀ ਜਵਾਨ ਸਿਪਾਹੀ ਸੂਰਮਾ ਰੋਕ ਨਹੀਂ ਸਕਿਆ ਮਾਰਨ ਤੋਂ।
ਸਭ ਭਰਾਤਨ ਕੀ ਮਸਲਤ ਕਰੇ।
ਤੇ ਇਸ ਤਰ੍ਹਾਂ ਅਸੀਂ ਸਭ ਪਹਾੜੀ ਰਾਜੇ ਹਨ ਅਤੇ ਸਭ ਅਸੀਂ ਆਪਸ ਵਿੱਚ ਭਰਾ ਹਾਂ, ਇਸ ਕਰਕੇ ਸਭ ਨੂੰ ਆਪਾਂ ਨੂੰ ਸਲਾਹ ਕਰ ਲੈਣੀ ਚਾਹੀਦੀ ਹੈ। ਹੁਣ
ਲਸ਼ਕਰ ਘਨੋ ਮੇਲ ਕਰ ਲਰੇ।
ਤੇ ਬਹੁਤ ਵੱਡਾ ਫੌਜਾਂ ਦਾ ਲਸ਼ਕਰ ਇਕੱਠਾ ਕਰਕੇ ਮੇਲ ਕੇ ਅਸੀਂ ਲੜਨ ਦੀ ਜੋ ਸਲਾਹ ਕਰਕੇ ਇਕੱਠੇ ਹੋ ਕੇ ਆਏ ਹਾਂ ਸਭ।
ਅਬ ਤੁਮ ਕਰੋ ਵਿਚਾਰਨ ਸਾਰੇ।
ਤੇ ਹੁਣ ਤੁਸੀਂ ਸਾਰੇ ਇਸ ਗੱਲ ਦੀ ਵਿਚਾਰ ਕਰ ਲਓ ਰਾਜੇ ਮਿਲ ਕੇ।
ਕਿਮ ਰਹੇ ਆਵੇ ਲਾਜ ਹਮਾਰੇ।
ਤੇ ਸਾਡੀ ਲੱਜਿਆ ਪਤ ਇੱਜ਼ਤ ਕਿਵੇਂ ਰਹਿ ਸਕੇਗੀ ਅੱਗੇ ਵਾਸਤੇ ਸੋਚ ਲਓ।
ਚਮਕਿਓ ਦਿਸਿਓ ਕੇਸਰੀ ਚੰਦ।
ਤੇ ਇਵੇਂ ਜਦੋਂ ਪਹਾੜੀ ਰਾਜੇ ਭੀਮ ਚੰਦ ਕਹਿਲੂਰੀਏ ਤੋਂ ਸੁਣਿਆ ਤਾਂ ਸੁਣ ਕੇ ਕੇਸਰੀ ਚੰਦ ਬਹੁਤ ਹੀ ਗੁੱਸੇ ਵਿੱਚ ਆਇਆ, ਕਿਉਂਕਿ ਇਸ ਨੂੰ ਗਾਲ ਕੱਢ ਕੇ ਬੁਲਾਇਆ ਪਹਿਲਾਂ ਭੀਮ ਚੰਦ ਕਹਿਲੂਰੀਏ ਨੇ ਕਿ ਇੱਥੇ ਚੌਲ ਖਾਣੇ, ਚੌਲ ਖਾਣ ਵਾਸਤੇ ਹੀ ਆਏ ਹੋਏ ਹੋ, ਅਤੇ ਜੰਗ ਯੁੱਧ ਫਤਿਹ ਤਾਂ ਤੁਸੀਂ ਕਰ ਨਹੀਂ ਸਕੇ ਅਤੇ ਖਾਣ ਵਾਸਤੇ ਆ ਕੇ ਸਭ ਬਹਿ ਗਏ ਹੋ, ਹੁੰਦਾ ਜੇ ਅਣਖ ਵਾਲਾ ਤਾਂ ਉਸ ਵੇਲੇ ਕੁਝ ਖਾਂਦਾ ਵੀ ਨਾ, ਕਹਿੰਦਾ ਕਿ ਤੂੰ ਖਾਣ ਲੱਗਿਆ ਹੀ ਮੇਰੀ ਬੇਇੱਜ਼ਤੀ ਕਰ ਦਿੱਤੀ ਹੈ, ਤੈਨੂੰ ਕੋਈ ਅਕਲ ਨਹੀਂ ਹੈ, ਇਵੇਂ ਦਾ ਕੋਈ ਜਵਾਬ ਨਾ ਦੇ ਸਕਿਆ, ਪਰ ਸੁਣ ਕੇ ਫਿਰ ਬਹੁਤ ਗੁੱਸੇ ਵਿੱਚ ਆਇਆ ਹੈ।
ਕਿਆ ਮਸਲਤ ਹਮ ਕਰਨ ਬਿਲੰਦ।
ਤੇ ਕਹਿੰਦਾ ਹੈ ਕੇਸਰੀ ਚੰਦ ਭੀਮ ਚੰਦ ਕਹਿਲੂਰੀਏ ਨੂੰ ਕਿ ਅਸੀਂ ਹੁਣ ਕਿਹੜੀ ਵੱਡੀ ਸਲਾਹ ਹੋਰ ਕਰਨੀ ਹੈ।
ਪਿਖੋ ਕਾਲ ਹੋਏ ਸੰਗਰ ਮੇਰਾ।
ਕੱਲ ਵੇਖਿਓ ਕਿਸ ਤਰ੍ਹਾਂ ਦਾ ਮੈਂ ਭਿਆਨਕ ਜੰਗ ਕਰਾਂਗਾ ਗੁਰੂ ਗੋਬਿੰਦ ਸਿੰਘ ਨਾਲ।
ਸਿੰਘਨ ਕਰੋ ਲਥੇਰ ਪਥੇਰਾ।
ਤੇ ਸਿੰਘਾਂ ਨੂੰ ਮਾਰ ਮਾਰ ਕੇ ਉਹਨਾਂ ਨੂੰ ਲੇਥੂ ਪੇਥੂ ਕਰ ਦਿਆਂਗਾ, ਲੋਥਾਂ ਤੇ ਲੋਥਾਂ ਉਹਨਾਂ ਦੀਆਂ ਮਾਰ ਮਾਰ ਚਾੜ ਦਿਆਂਗਾ।
ਕਹਿ ਲੋਹਗੜ ਨਾਮ ਕਠੋਰਾ।
ਤੇ ਜਿਸ ਦਾ ਨਾਮ ਕਿਹਾ ਜਾਂਦਾ ਹੈ ਕਿ ਲੋਹਗੜ ਕਿਲ੍ਹਾ ਗੁਰਾਂ ਦਾ ਬਹੁਤ ਜ਼ਿਆਦਾ ਸਖਤ ਹੈ।
ਕਾਗਤ ਸਿਕਤਾ ਸਮ ਦਿਓ ਫੋਰਾ।
ਤੇ ਜਿਸ ਕਿਲ੍ਹੇ ਨੂੰ ਬੜਾ ਸਖਤ ਕਿਲ੍ਹਾ ਪੱਕਾ ਕਿਲ੍ਹਾ ਕਹਿੰਦੇ ਨੇ ਕਿ ਖਾਲਸੇ ਪਾਸ ਉਹ ਲੋਹਗੜ੍ਹ ਦਾ ਕਿਲ੍ਹਾ ਹੈ, ਉਸ ਨੂੰ ਮੈਂ ਇਵੇਂ ਭੰਨ ਦਿਆਂਗਾ ਜਿਵੇਂ ਕਿ ਕਾਗਜ਼ ਦੀ ਪੁਤਲੀ ਨੂੰ ਤੋੜ ਫੋੜ ਦਈਦਾ ਝੱਟ, ਜਿਵੇਂ ਕਿ ਰੇਤਾ ਦਾ ਬਣਿਆ ਹੋਇਆ ਛੋਟਾ ਜਿਹਾ ਘਰ ਝੱਟ ਕੋਈ ਢਾਹ ਸਕਦਾ ਹੈ, ਇਸ ਪ੍ਰਕਾਰ ਮੈਂ ਕਿਲੇ ਨੂੰ ਢਾਹ ਦਿਆਂਗਾ।
ਮਸਤ ਮਤੰਗ ਮਹਾਬਲ ਧਮੂ,
ਤੇ ਜੋ ਬਹੁਤ ਬਲ ਦਾ ਘਰ ਹੈ ਨਾ ਮੇਰੇ ਪਾਸ, ਬੜਾ ਵੱਡਾ ਮਸਤ ਹਾਥੀ ਹੈ।
ਆਵਹ ਪੁੰਨ ਹਮਰੇ ਕਿਸ ਕੰਮ,
ਤੇ ਜਿਹੜਾ ਵੱਡਾ ਮਸਤ ਹਾਥੀ ਆਪਣੇ ਕੋਲ ਰੱਖਿਆ ਹੋਇਆ ਉਹ ਕਿਸ ਕੰਮ ਆਵੇਗਾ, ਜੇਕਰ ਉਸ ਨੂੰ ਜੰਗ ਯੁੱਧ ਕਰਨ ਵਾਸਤੇ ਵਰਤਣਾ ਹੀ ਨਹੀਂ ਹੈ ਤਾਂ।
ਚਹੂੰ ਦਿਸ਼ਨ ਕੋ ਤਜ ਕਹਿ ਘੇਰਾ,
ਤੇ ਇਸ ਤਰ੍ਹਾਂ ਕਰੀਏ ਕਿ ਹੁਣ ਜਿਹੜੇ ਘੇਰੇ ਪਾਉਣ ਵਾਸਤੇ ਬਿਠਾਏ ਹੋਇਆ ਨਾ ਮੋਰਚਿਆਂ ਵਿੱਚ ਅਨੰਦਪੁਰ ਸਾਹਿਬ ਦੇ ਆਸ ਪਾਸ, ਤੇ ਉਹਨਾਂ ਨੂੰ ਇਕੱਠੇ ਕਰ ਲਈਏ।
ਸਗਰੀ ਚਮੂ ਕਰੋ ਸੰਗ ਮੇਰਾ,
ਤੇ ਜਿੰਨੀ ਫੌਜ ਇੱਧਰ ਉੱਧਰ ਅਨੰਦਪੁਰ ਸਾਹਿਬ ਦੇ ਘੇਰੇ ਵਿੱਚ ਖਿਲਾਰੀ ਹੋਈ ਹੈ ਸਭਨਾਂ ਨੂੰ ਇਕੱਠਿਆਂ ਕਰਕੇ ਮੇਰੇ ਨਾਲ ਕਰ ਦਿਓ ਇਕੱਤਰ।
ਹੋਏ ਸਨਮੁਖ ਤੋ ਰਹਿ ਦਰਵਾਜ਼ਾ,
ਤੇ ਤੋ ਰਹਿ ਦਰਵਾਜ਼ਾ, ਹੋਏ ਸਨਮੁਖ ਤੋ ਰਹਿ ਦਰਵਾਜ਼ਾ, ਕਹਿੰਦਾ ਆ ਕਿ ਜਦੋਂ ਸਾਹਮਣੇ ਹੋਵਾਂਗਾ ਨਾ ਮੈਂ, ਤੇ ਆਪਣਾ ਮਸਤ ਹਾਥੀ ਸਾਹਮਣੇ ਕਰਕੇ ਅੱਗੇ ਅੱਗੇ ਲਿਜਾਵਾਂਗਾ, ਤਾਂ ਲੋਹਗੜ੍ਹ ਦੇ ਕਿਲੇ ਨੂੰ ਫਿਰ ਤੋੜ ਦਿਆਂਗਾ ਮੈਂ ਬਲ ਸਹਿਤ।
ਦੁੰਦਬ ਢੋਲ ਨਲੇ ਸਭ ਬਾਜਾ,
ਤੇ ਆਪਣੇ ਬਾਜੇ ਜਿਹੜੇ ਜੰਗੀ ਸਾਜ਼ ਮਾਰੂ ਬਾਜੇ ਨਗਾਰੇ ਢੋਲ ਆਦਿਕ ਸਾਡੇ ਜਿਹੜੇ ਢੋਲੀ ਨੇ ਨਿਸ਼ਾਨਚੀ ਹਨ ਉਹ ਵਜਾਉਂਦੇ ਜਾਣਗੇ।
ਕਿਤਕ ਸਿੰਘ ਹੈ ਅਟਕ ਹੈ ਆਗੇ,
ਤੇ ਕਿੰਨੇ ਕੁ ਕਿਤੇ ਸਿੰਘ ਨੇ ਜਿਹੜੇ ਮਸਤ ਹਾਥੀ ਅੱਗੇ ਠਹਿਰ ਸਕਣਗੇ।
ਹੋਹੇ ਕਤਲ ਕਰ ਪਿਖ ਕਹਿ ਭਾਗੇ,
ਤੇ ਇਸ ਤਰ੍ਹਾਂ ਜਦੋਂ ਸਾਡੇ ਕਰਾਰੇ ਹੱਥ ਵੇਖਣਗੇ ਨਾ ਮਸਤ ਹਾਥੀ ਨੂੰ ਚੜ੍ਹ ਕੇ ਆਇਆ ਤੱਕਣਗੇ, ਤਾਂ ਫਿਰ ਵੇਖ ਕੇ ਹੀ ਉਹ ਭੱਜ ਜਾਣਗੇ, ਬਹੁਤਿਆਂ ਦਾ ਕਤਲ ਹੋ ਜਾਏਗਾ।
ਕਿਉਂ ਆਲਸ ਕੋ ਧਰ ਥਿਰ ਹੋਏ,
ਕੇਸਰੀ ਚੰਦ ਇਵੇਂ ਬੜੇ ਗੁੱਸੇ ਵਿੱਚ ਕਹਿੰਦਾ ਆ ਪਹਾੜੀ ਰਾਜਿਆਂ ਨੂੰ ਕਿ ਤੁਸੀਂ ਆਲਸ ਕਰਕੇ ਇੱਥੇ ਕਿਉਂ ਬੈਠੇ ਹੋਏ ਹੋ।
ਜੰਗ ਮੋਰ ਦੇਖੋ ਸਭ ਕੋਏ,
ਮੇਰਾ ਤੁਸੀਂ ਸਭ ਕੋਈ ਮਿਲ ਕੇ ਜੰਗ ਵੇਖਿਓ ਕਿਵੇਂ ਮੈਂ ਕਰਦਾ ਹਾਂ।
ਇਮ ਬਾਤੈਂ ਕਰ ਭੋਜਨ ਖਾਤੇ,
ਤੇ ਇਸ ਤਰ੍ਹਾਂ ਇਹਨਾਂ ਨੇ ਗੱਲਾਂ ਕੀਤੀਆਂ ਤੇ ਨਾਲ ਜੋ ਭੋਜਨ ਚੌਲ ਆਦਿਕ ਇਹ ਖਾਂਦੇ ਰਹੇ।
ਉੱਠੇ ਬਹੁਰ ਰਿਸਤੇ ਦ੍ਰਿਗ ਰਾਤੇ,
ਤੇ ਭੋਜਨ ਛਕ ਕੇ ਫਿਰ ਉੱਠੇ ਨੇ ਜਿਨ੍ਹਾਂ ਦੇ ਕ੍ਰੋਧ ਨਾਲ ਨੇਤਰ ਲਾਲ ਹੋਏ ਹੋਏ ਹਨ।
ਸਭਾ ਲਗਾਏ ਥਰੇ ਸਭ ਰਾਜੇ,
ਤੇ ਸਭਾ ਲਗਾ ਕੇ ਫਿਰ ਇਹ ਸਭ ਰਾਜੇ ਬਹਿ ਗਏ ਹਨ ਇੱਕ ਥਾਂ ਤੇ।
ਨਿਸ਼ਚੈ ਕਰਨ ਆਪਣੋ ਕਾਜੇ,
ਨਿਸ਼ਚਾ ਕੀਤਾ ਆ ਕਿ ਜੋ ਆਪਾਂ ਕੰਮ ਕਰਨਾ ਨਾ ਹੁਣ ਜੰਗ ਫਤਿਹ ਕਰਨੀ ਹੈ।
ਸਭਨ ਸੁਨਾਵਤ ਕਹਿ ਗਵਾਲੇਰੀ,
ਤੇ ਫਿਰ ਗਵਾਲੇਰੀ ਜਿਹੜਾ ਰਾਜਾ ਹੈ ਉਹ ਸਭ ਨੂੰ ਸੁਣਾ ਕੇ ਇਸ ਤਰ੍ਹਾਂ ਗੱਲ ਦੱਸਣ ਲੱਗਾ ਆ।
ਅਬ ਲਓ ਲੜੇ ਜੀਤ ਨਹਿਰੀ,
ਕਹਿੰਦਾ ਆ ਕਿ ਹੁਣ ਤੱਕ ਲੜ ਕੇ ਤਾਂ ਵੇਖ ਲਿਆ ਪਹਿਲਾਂ, ਹੁਣ ਕੋਈ ਨਵੀਂ ਲੜਾਈ ਸ਼ੁਰੂ ਕਰਨ ਲੱਗੇ ਹਾਂ ਆਪਾਂ। ਪਹਿਲਾਂ ਜਿੰਨੀ ਵਾਰ ਵੀ ਜੰਗ ਕਰਨ ਵਾਸਤੇ ਚੜ੍ਹ ਚੜ੍ਹ ਕੇ ਆਉਂਦੇ ਰਹੇ ਹਾਂ, ਉਦੋਂ ਤੱਕ ਤਾਂ ਸਾਡੀ ਹਾਲੇ ਤੱਕ ਫਤਿਹ ਨਹੀਂ ਹੋ ਸਕੀ।
ਪੁਰ ਕੇ ਪੁਰ ਕੋ ਘੇਰੋ ਸਿੱਧ ਨਾ ਹੋਇਓ,
ਤੇ ਜਿਹੜਾ ਅਸੀਂ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਹੈ ਇਹ ਵੀ ਘੇਰਾ ਪਾਉਣ 'ਤੇ ਵੀ ਸਾਡਾ ਕੋਈ ਕਾਰਜ ਨਹੀਂ ਸਰਿਆ ਗੁਰਾਂ ਨੂੰ ਜਿੱਤਣ ਦਾ।
ਆਵਤ ਜਾਤੇ ਦਾਵ ਨਾ ਜੋਇਓ,
ਤੇ ਜਿਹੜੇ ਆਉਂਦੇ ਜਾਂਦੇ ਅਸੀਂ ਵੇਖੇ ਆ ਕਈ ਸਿੰਘ ਅਨੰਦਪੁਰ ਸਾਹਿਬ ਦੇ ਵਿੱਚੋਂ ਇਕੱਠੇ ਹੋ ਕੇ ਬਾਹਰ ਵੀ ਨਿਕਲ ਜਾਂਦੇ ਆ, ਤੇ ਕਈ ਬਾਹਰੋਂ ਅਨੰਦਪੁਰ ਸਾਹਿਬ ਦੇ ਅੰਦਰ ਵੀ ਪ੍ਰਵੇਸ਼ ਕਰ ਜਾਂਦੇ ਆ, ਤੇ ਉਹਨਾਂ ਨੂੰ ਰੋਕਣ ਦਾ ਸਾਡੇ ਵੱਲੋਂ ਕੋਈ ਵਿਚਾਰਾ ਨਹੀਂ ਹੋ ਸਕਿਆ।
ਲੜਨ ਸਮਾਜ ਅੰਨ ਬਹੁਤੇਰਾ,
ਤੇ ਲੜਨ ਦਾ ਸਾਜੋ ਸਮਾਨ ਖਾਲਸੇ ਨੇ ਇਕੱਠਾ ਕੀਤਾ ਅਨੰਦਪੁਰ ਸਾਹਿਬ ਦੇ ਵਿੱਚ, ਤੇ ਹੋਰ ਅਨਾਜ ਪਦਾਰਥ ਆਦਿਕ ਭੋਜਨ ਤਿਆਰ ਕਰਨ ਵਾਸਤੇ ਵੀ ਆਉਂਦਾ ਰਿਹਾ ਹੈ।
ਲੇ ਪ੍ਰਵੇਸ਼ ਪੇ ਕੇਤਕ ਬੇਰਾ,
ਕਈ ਵਾਰ ਗੁਰੂ ਕੇ ਸਿੰਘ ਬਾਹਰੋਂ ਦਲਾਂ ਦੇ ਦਲ ਇਕੱਠੇ ਹੋ ਕੇ ਸ਼ਸਤਰ ਔਰ ਅਨਾਜ ਆਦਿਕ ਲੈ ਕੇ ਅਨੰਦਪੁਰ ਵਿੱਚ ਪ੍ਰਵੇਸ਼ ਹੋਏ ਹਨ।
ਸੁਨ ਨਿਰਪ ਹੰਡੂਰੀ ਤਬ ਕਹੇ,
ਤੇ ਗਵਾਲੀਅਰ ਜੋ ਰਾਜਾ ਹੈ ਉਸ ਤੋਂ ਸੁਣ ਕੇ ਫਿਰ ਹੰਡੂਰੀਆ ਰਾਜਾ ਇਵੇਂ ਆਖਦਾ ਹੈ,
ਘੇਰਾ ਨਹੀਂ ਨੀਕ ਬਿਦ ਰਹੇ,
ਕਹਿੰਦਾ ਕਿ ਜੋ ਅਸੀਂ ਇਸ ਕਰਕੇ ਆਪਣਾ ਕਾਰਜ ਨਹੀਂ ਸਵਾਰ ਸਕੇ ਕਿ ਜਿਹੜਾ ਘੇਰਾ ਪਾ ਕੇ ਰੱਖਿਆ ਹੋਇਆ ਸੀ ਚੰਗੀ ਤਰ੍ਹਾਂ ਨਹੀਂ ਸੀ ਪਾਇਆ ਗਿਆ ਸਾਥੋਂ।
ਇਕੱਠੇ ਕਰ ਭੱਟ ਸਨਮੁਖ ਚੱਲੈ,
ਤੇ ਹੁਣ ਅਸੀਂ ਘੇਰਾ ਜੋ ਨਹੀਂ ਰੱਖਾਂਗੇ, ਜਿਹੜੇ ਘੇਰੇ ਵਿੱਚ ਬਿਠਾਏ ਹੋਏ ਆ ਨਾ ਮੋਰਚਿਆਂ ਵਿੱਚ ਉਹਨਾਂ ਨੂੰ ਇਕੱਤਰ ਕਰਕੇ ਫਿਰ ਇਕੱਠੇ ਹੋ ਕੇ ਜਾਵਾਂਗੇ ਲੜਨ ਵਾਸਤੇ।
ਮਸਤ ਮਤੰਗ ਦੁਆਰ ਕੋ ਭਿਲੈ
ਭਿਲੈ, ਜਿਹੜਾ ਕਿ ਮਸਤ ਹਾਥੀ ਹੈ ਨਾ, ਉਸ ਨੂੰ ਲੈ ਕੇ ਜਾਵਾਂਗੇ ਜਦੋਂ ਤਾਂ ਲੋਹਗੜ੍ਹ ਦੇ ਕਿਲੇ ਨੂੰ ਜਾ ਕੇ ਉਹ ਟੱਕਰ ਮਾਰੇਗਾ।
ਤੋਮਰ ਤੁਪਕ ਤੀਰ ਤਰਵਾਰੈ,
ਤੇ ਬਰਛੇ ਤੇ ਬੰਦੂਕਾਂ ਤੀਰ ਤੇ ਤਲਵਾਰਾਂ ਦੇ ਨਾਲ ਅਸੀਂ ਲੜਾਂਗੇ ਹੁਣ।
ਅਰੇ ਅਗਰ ਤਿਹ ਤਤ ਛਿਨ ਮਾਰੈ,
ਜਿਹੜਾ ਵੀ ਸਿੰਘ ਅੱਗੇ ਅੜੇਗਾ ਸਾਡੇ ਉਸ ਨੂੰ ਅਸੀਂ ਉਸੇ ਵੇਲੇ ਮਾਰ ਦਿਆਂਗੇ।
ਪਸ ਰਹਿ ਨਹੀਂ ਚਮੂ ਤਿਸ ਬਾਰੀ,
ਤੇ ਤਿਸ ਵੇਲੇ ਇਹ ਖਿਆਲ ਰੱਖਣਾ ਹੈ ਕਿ ਆਪਣੀ ਫੌਜ ਕਿਤੇ ਇੱਧਰ ਉੱਧਰ ਖਿੰਡ ਪੁੰਡ ਨਾ ਜਾਵੇ, ਨਾ ਹਿੱਲ ਜਾਵੇ।
ਗਮਨ ਹੈ ਬਾਂਧੇ ਚੁੰਗ ਅਗਾਰੀ,
ਤੇ ਅਸੀਂ ਜਥੇ ਟੋਲੇ ਬੰਨ ਕੇ ਹੀ ਖਾਲਸੇ ਦੇ ਅੱਗੇ ਪਹੁੰਚਾਂਗੇ।
ਹਤੋ ਲੋਹਗੜ ਕਾਰਜ ਭਲੋ,
ਤੇ ਇਹ ਚੰਗਾ ਕੰਮ ਹੈ, ਬਹੁਤ ਚੰਗੀ ਅਸੀਂ ਵਿਉਂਤ ਬਣਾਈ ਹੈ, ਜਿਹੜਾ ਕਿ ਲੋਹਗੜ੍ਹ ਦੇ ਕਿਲੇ ਉੱਪਰ ਧਾਵਾ ਬੋਲਣਾ ਪਹਿਲਾਂ ਜਾ ਕੇ।
ਬਹੁਰ ਸ਼ਹਿਰ ਦਿਸ਼ ਸੁਖ ਸੋਂ ਚੱਲੋ,
ਲੋਹਗੜ੍ਹ ਦੇ ਕਿਲੇ ਨੂੰ ਮਾਰਨਾ ਆ, ਪਹਿਲਾਂ ਲੋਹਗੜ੍ਹ ਦੇ ਕਿਲੇ 'ਤੇ ਆਪ ਕਬਜ਼ਾ ਕਰ ਲੈਣਾ ਆ, ਅਤੇ ਫਿਰ ਜੋ ਸ਼ਹਿਰ ਹੈ ਅਨੰਦਪੁਰ ਉਸ ਤਰਫ ਨੂੰ ਅਸੀਂ ਸੁੱਖ ਆਨੰਦ ਦੇ ਨਾਲ ਪਹੁੰਚ ਜਾਵਾਂਗੇ।
ਭਾਜੈ ਗੁਰੂ ਕਿਦੋਂ ਮਿਲ ਪਰੈ,
ਅਤੇ ਜਾਂ ਤਾਂ ਗੁਰੂ ਸਾਥੋਂ ਡਰਦਾ ਹੋਇਆ ਨੱਠ ਜਾਵੇਗਾ, ਅਤੇ ਜਾਂ ਫਿਰ ਸਾਡੀ ਈਨ ਮੰਨ ਕੇ ਸਾਨੂੰ ਅੱਗੋਂ ਹੱਥ ਜੋੜ ਕੇ ਮਿਲ ਪਵੇਗਾ।
ਇਸ ਪ੍ਰਕਾਰ ਤੇ ਕਾਰਜ ਸਰੈ,
ਅਤੇ ਇਸ ਤਰ੍ਹਾਂ ਸਾਡਾ ਜਿਹੜਾ ਕਾਰਜ ਹੈ ਨਾ ਗੁਰਾਂ ਨੂੰ ਫਤਿਹ ਕਰਨ ਦਾ, ਇਹ ਹੈ ਸੌਰ ਜਾਏਗਾ।
ਮੰਡਸਪਤੀ ਸੁਨਤ ਸਭ ਮਤ ਕੋ,
ਅਤੇ ਇਸ ਤਰ੍ਹਾਂ ਸਭ ਰਾਜਿਆਂ ਨੇ ਜਦੋਂ ਆਪਣੀ ਆਪਣੀ ਸਲਾਹ ਸੁਣਾਈ ਹੈ, ਤਾਂ ਇੱਕ ਜੋ ਮੰਡੀ ਦਾ ਰਾਜਾ ਹੈ, ਗੁਰੂ ਘਰ ਦਾ ਸ਼ਰਧਾਲੂ ਹੈ, ਪਰ ਉਹ ਮਜਬੂਰਨ ਹੀ ਇਹਨਾਂ ਦੇ ਆਖੇ ਲੱਗ ਕੇ ਇਹਨਾਂ ਨਾਲ ਮਿਲ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਜੰਗ ਕਰਨ ਵਾਸਤੇ ਆਪਣੀਆਂ ਫੌਜਾਂ ਲੈ ਕੇ ਆਇਆ ਹੋਇਆ ਹੈ। ਜੋ
ਮੰਡਸਪਤੀ ਸੁਨਤ ਸਭ ਮਤ ਕੋ,
ਸਭਨਾਂ ਦੀ ਸਲਾਹ ਜਦੋਂ ਇਸ ਮੰਡੀ ਦੇ ਰਾਜੇ ਨੇ ਸੁਣੀ ਹੈ।
ਬੋਲਿਓ ਬਾਕ ਦੇਖ ਗਰਬਤ ਕੋ,
ਗਰਬਤ ਕੋ ਹੰਕਾਰੀ ਹੋਏ ਨੂੰ ਵੇਖ ਕੇ ਨਾ, ਇਹ ਜੋ ਪਹਾੜੀ ਰਾਜੇ ਬੜੇ ਹੰਕਾਰੀ ਹੋਏ ਵੇਖੇ ਆ ਮੰਡੀ ਦੇ ਰਾਜੇ ਨੇ, ਤਾਂ ਇਵੇਂ ਵੇਖ ਕੇ ਕਹਿਣ ਲੱਗਾ ਆ।
ਸ਼੍ਰੀ ਨਾਨਕ ਗਾਦੀ ਬੜ ਪਹਾਰੀ,
ਕਹਿੰਦਾ ਆ ਕਿ ਜਿਨ੍ਹਾਂ ਨਾਲ ਰਾਜਿਓ ਤੁਸੀਂ ਲੜਨਾ ਚਾਹੁੰਦੇ ਹੋ ਨਾ, ਲੜਦੇ ਹੋ, ਸੋ ਇਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗੁਰਤਾ ਗੱਦੀ ਹੈ, ਬਹੁਤ ਭਾਰੀ ਕਰਾਮਾਤ ਸਹਿਤ।
ਮੀਰ ਪੀਰ ਸਭ ਨਿਵੈ ਅਗਾਰੀ,
ਅਤੇ ਜਿਨ੍ਹਾਂ ਦੇ ਅੱਗੇ ਰਾਜਿਆਂ ਨੂੰ ਵੀ ਝੁਕਣਾ ਪੈਂਦਾ ਆ, ਮੀਰ ਪਾਤਸ਼ਾਹ ਝੁਕਦੇ ਹਨ, ਔਰ ਵੱਡੇ ਵੱਡੇ ਪੀਰ ਫਕੀਰ ਜਿਹੜੇ ਹਨ ਉਹ ਵੀ ਨਿਮ ਜਾਂਦੇ ਹਨ ਕਰਾਮਾਤ ਦੇ ਅੱਗੇ।
ਤੁਮ ਤੇ ਕਿਮ ਹੋ ਵਹਿ ਸੋਹੀਨ,
ਅਤੇ ਜਿਨ੍ਹਾਂ ਦੇ ਅੱਗੇ ਰਾਜਿਆਂ ਨੂੰ ਝੁਕਣਾ ਪਿਆ, ਪੀਰ ਫਕੀਰ ਆਦਿਕ ਝੁਕਦੇ ਰਹੇ ਹਨ, ਵੱਡੇ ਵੱਡੇ ਸਿੱਧ ਗੋਰਖ ਨਾਥ ਜਿਹੇ ਇਹਨਾਂ ਨੂੰ ਹਰਾਉਂਦੇ ਹੋਏ ਆਪ ਹਾਰ ਗਏ, ਫਿਰ ਸੀਸ ਝੁਕਾ ਕੇ ਨਤਮਸਤਕ ਹੋਏ, ਸੋ ਇਹਨਾਂ ਦੇ ਉੱਪਰ ਤੁਸੀਂ ਜੰਗ ਕਰਨ ਵਾਸਤੇ, ਇਹਨਾਂ ਨੂੰ ਜਿੱਤਣ ਵਾਸਤੇ ਆਏ ਹੋ।
ਤੁਮ ਤੇ ਕਿਮ ਹੋ ਵਹਿ ਸੋਹੀਨ,
ਅਤੇ ਇਹਨਾਂ ਤੁਹਾਡੇ ਤੋਂ ਭਾਵੇਂ ਜਿੰਨੀ ਮਰਜ਼ੀ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਤੁਸੀਂ ਇਹਨਾਂ ਨੂੰ ਬਲ ਹੀਣੇ ਕਰਨੇ ਚਾਹੋ, ਆਪਣੇ ਅਧੀਨ ਕਰਨਾ ਚਾਹੋ, ਨਹੀਂ ਕਰ ਸਕਦੇ।
ਸ਼੍ਰੀ ਹਰਗੋਬਿੰਦ ਸੰਗਰ ਕੀਨ,
ਅਤੇ ਜੋ ਇਹਨਾਂ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ ਜੰਗ ਯੁੱਧ ਕੀਤੇ ਸਨ,
ਸ਼ਾਹ ਚਮੂ ਤੋ ਫਿਰ ਕਰ ਹਾਰਿਓ,
ਤਾਂ ਫਿਰ ਬਾਦਸ਼ਾਹ ਸ਼ਾਹਜਹਾਨ ਦੀ ਫੌਜ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਲੜ ਕੇ ਹਾਰ ਗਈ ਸੀ ਕਈ ਵਾਰ।
ਪੁਨ ਮਨ ਤੇ ਰਿਸ ਕਰ ਨਿਰਵਾਰਿਓ,
ਜਦੋਂ ਚਾਰ ਜੰਗ ਕਰਕੇ ਵੇਖ ਲਏ, ਤੇ ਫਿਰ ਵਜ਼ੀਰ ਖਾਨ ਦੇ ਕੋਲੋਂ ਸ਼ਾਹਜਹਾਨ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਮਹਿਮਾ ਸੁਣੀ, ਆਖਿਆ ਕਿ ਚਾਰ ਜੰਗ ਕਰ ਲਏ ਹਨ ਤੁਸੀਂ, ਹੋਰ ਵੀ ਜੇ ਜੰਗ ਯੁੱਧ ਕਰਨਾ ਚਾਹੁੰਦੇ ਹੋ ਤਾਂ ਵੇਖ ਲਓ, ਪਰ ਗੱਲ ਇਸ ਤਰ੍ਹਾਂ ਆ ਕਿ ਤੁਹਾਡੀ ਕੋਈ ਫਤਿਹ ਕਦੇ ਵਾਸਤੇ ਨਹੀਂ ਹੋਣੀ, ਅਤੇ ਤੁਸੀਂ ਝੁੱਕ ਕੇ ਇੱਕ ਵਾਰ ਨਮਸਕਾਰ ਕਰ ਦਿਓ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲ, ਤਾਂ ਫਿਰ ਤੁਹਾਡਾ ਭਲਾ ਹੀ ਹੋਵੇਗਾ। ਉਸ ਵੇਲੇ ਫਿਰ ਵਜ਼ੀਰ ਖਾਨ ਤੋਂ ਸੁਣ ਕੇ ਸ਼ਾਹਜਹਾਨ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਧਿਆਨ ਕਰਕੇ ਉੱਥੋਂ ਹੀ ਨਮਸਕਾਰ ਕੀਤੀ ਸੀ ਕਿ ਜੋ ਮੈਂ ਇੱਥੋਂ ਭੁੱਲਾਂ ਹੋਈਆਂ, ਕਿਰਪਾ ਕਰਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ ਲਓ। ਇਵੇਂ ਸੋ ਇਹ ਮੰਡੀ ਦਾ ਰਾਜਾ ਪਹਾੜੀ ਰਾਜਿਆਂ ਨੂੰ ਸਮਝਾਉਂਦਾ ਆ ਕਿ ਭਾਵੇਂ ਰਾਜਿਓ ਤੁਹਾਡੇ ਨਾਲ ਮੈਂ ਆਇਆ ਹੋਇਆ ਰਲਿਆ ਹੋਇਆ, ਪਰ ਮੈਨੂੰ ਪਤਾ ਆ ਕਿ ਗੁਰਾਂ ਨੂੰ ਕਿਸੇ ਤਰ੍ਹਾਂ ਵੀ ਜਿੱਤਿਆ ਨਹੀਂ ਜਾ ਸਕਦਾ। ਜਿਨ੍ਹਾਂ ਦੇ ਨਾਲ ਲੜਦੇ ਹੋਏ ਸ਼ਾਹਜਹਾਨ ਜਿਹੇ ਵੀ ਹਾਰ ਗਏ।
ਪੁਨ ਮਨ ਤੇ ਰਿਸ ਕਰ ਨਿਰਵਾਰਿਓ,
ਜੋ ਗੁੱਸਾ ਧਾਰਨ ਕੀਤਾ ਹੋਇਆ ਸੀ ਨਾ ਸ਼ਾਹਜਹਾਨ ਨੇ, ਉਹ ਆਪਣੇ ਮਨ ਦੇ ਵਿੱਚੋਂ ਦੂਰ ਕਰ ਲਿਆ ਸੀ ਵਜ਼ੀਰ ਖਾਨ ਤੋਂ ਗੁਰੂ ਮਹਾਰਾਜ ਸਾਹਿਬ ਜੀ ਦੀ ਵਡਿਆਈ ਸੁਣ ਕੇ।
ਕਿਉਂ ਨਾ ਵਿਚਾਰਤ ਆਪਣ ਲੜਾਈ,
ਤੇ ਆਪਣੀ ਲੜਾਈ ਬਾਰੇ ਵੀ ਤੁਸੀਂ ਵਿਚਾਰ ਕੇ ਕਿਉਂ ਨਹੀਂ ਵੇਖਦੇ ਹੋ? ਪਹਿਲਾਂ ਤੁਸੀਂ ਭੰਗਾਣੀ ਦਾ ਯੁੱਧ ਕਰਕੇ ਵੀ ਵੇਖ ਲਿਆ, ਤੇ ਹੁਣ ਕਈ ਵਾਰ ਲੜਕੇ ਵੇਖਿਆ ਜੋ ਦਿੱਲੀ ਦੀ ਫੌਜ ਪੈਂਡੇ ਖਾਨ ਤੇ ਦੀਨਾ ਬੇਗ ਦੀ ਅਗਵਾਹੀ ਵਿੱਚ 10,000 ਵੀ ਮੰਗਵਾ ਕੇ ਗੁਰਾਂ ਨਾਲ ਲੜਾ ਕੇ ਹਰਾ ਕੇ ਔਰ ਉਹਨਾਂ ਦੀ ਸੈਨਾ ਮਰਵਾ ਕੇ ਤੇ ਆਪ ਵੀ ਆਪਣੀ ਬਹੁਤ ਸਾਰੀ ਫੌਜ ਮਰਵਾ ਕੇ ਤੁਸਾਂ ਵੇਖ ਲਈ ਹੈ।
ਕਿਉਂ ਨਾ ਵਿਚਾਰਤ ਆਪਣ ਲੜਾਈ,
ਵਿਚਾਰਦੇ ਕਿਉਂ ਨਹੀਂ ਇਸ ਗੱਲ ਨੂੰ? ਹੁਣ ਤੁਸੀਂ
ਲੜਤ ਮਰਤ ਜੈਪ ਹੀ ਕਬ ਪਾਈ,
ਲੜ ਲੜ ਕੇ ਮਰਦੇ ਹੀ ਰਹੇ ਹੋ, ਕਦੇ ਯੁੱਧ ਵਿੱਚ ਫਤਿਹ ਵੀ ਤੁਸਾਂ ਪਾਈ ਹੈ ਤਾਂ ਦੱਸੋ।
ਨਾਹਕ ਦੁਆਸ਼ ਵਧਾਏ ਵਡੇਰਾ,
ਤੇ ਬਿਨਾਂ ਕਾਰਨ ਤੋਂ ਹੀ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਬਹੁਤੀ ਈਰਖਾ ਹੀ ਵਧਾ ਲਈ ਹੈ, ਹੋਰ ਸਗੋਂ ਵੈਰ ਹੀ ਵਧਾਇਆ ਹੈ।
ਸਭ ਇਕੱਠੇ ਹੋਏ ਪਾਇਓ ਚਿਹਰਾ,
ਤੇ ਸਭਨਾਂ ਨੇ ਇਕੱਠੇ ਹੋ ਕੇ ਝਗੜਾ ਪਾਇਆ ਹੈ, ਹੁਣ ਇਕੱਠੇ ਹੋ ਕੇ ਆ ਗਏ ਹੋ। ਇਹ ਤੁਸਾਂ ਸਕੀਮ ਲਾਈ ਆ ਕਿ ਸਭ ਅਸੀਂ ਪਹਾੜੀ ਰਾਜੇ ਬਾਈ ਧਾਰ ਦੀਆਂ ਫੌਜਾਂ ਲੈ ਕੇ ਹੀ ਗੁਰਾਂ ਨੂੰ ਜਿੱਤ ਸਕਾਂਗੇ, ਸ਼ਾਇਦ ਇਹ ਜੋ ਤੁਹਾਨੂੰ ਭੁਲੇਖਾ ਹੀ ਹੈ।
ਮਿਲਤ ਆਪਣੇ ਕਾਜ ਸਵਾਰਤ,
ਤੇ ਆਪਣੇ ਕਾਰਜ ਤੁਸੀਂ ਸਵਾਰ ਲੈਂਦੇ, ਜੇਕਰ ਝੁੱਕ ਕੇ ਨਿਮਾਣੇ ਬਣ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਿਲਦੇ ਤਾਂ
ਹੋਏ ਪੂਰਨ ਗੁਰਬਾਕ ਉਚਾਰਤ,
ਜੇ ਆਪਣੇ ਕਾਰਜ ਸਵਾਰਨਾ ਚਾਹੁੰਦੇ ਹੋ ਤਾਂ ਫਿਰ ਤੁਹਾਡੇ ਕਾਰਜ ਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਇੱਕ ਬਚਨ ਕਰਨ ਤਾਂ ਹੀ ਪੂਰੇ ਸੌਰ ਸਕਦੇ ਹਨ।
ਚਮੂ ਸਕੇਲ ਸਮੂਹ ਲੜਾਵਹੋ,
ਤੇ ਸਗੋਂ ਐਵੇਂ ਆਪ ਤਾਂ ਅੱਗੇ ਜਾਂਦੇ ਨਹੀਂ ਤੁਸੀਂ ਲੜਨ ਵਾਸਤੇ, ਤੇ ਆਪਣੀਆਂ ਫੌਜਾਂ ਇਕੱਠੀਆਂ ਕਰ ਕਰਕੇ ਮਰਵਾਈ ਜਾਂਦੇ ਹੋ ਖਾਲਸੇ ਪਾਸੋਂ।
ਸਭ ਬਲ ਲਾਏ ਫਤਿਹ ਤੁਮ ਪਾਵਹੋ,
ਤੇ ਚਾਹੁੰਦੇ ਹੋ ਕਿ ਸਾਰਾ ਆਪਣਾ ਜ਼ੋਰ ਲਾ ਕੇ ਅਸੀਂ ਫਤਿਹ ਪਾਵਾਂਗੇ।
ਇਤ ਦਿਸ਼ ਤੇ ਗੁਰ ਕੋ ਨਿਕਸਾਵਹੋ,
ਤੇ ਇਸ ਤਰਫੋਂ ਤੁਸੀਂ ਅਨੰਦਪੁਰ ਸਾਹਿਬ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੱਢਣਾ ਚਾਹੁੰਦੇ ਹੋ, ਇਵੇਂ ਮੰਡੀ ਦਾ ਰਾਜਾ ਸਭ ਪਹਾੜੀ ਰਾਜਿਆਂ ਨੂੰ ਸਮਝਾਉਂਦਾ ਹੈ।
ਹੋਏ ਨਚਿੰਤ ਤੁਮ ਗ੍ਰਾਮ ਵਸਾਵਹੋ,
ਤੇ ਬਿਨਾਂ ਚਿੰਤਾ ਤੋਂ ਹੋ ਕੇ ਤੁਸੀਂ ਆਪਣੇ ਨਗਰ ਵਸਾਉਣਾ ਚਾਹੁੰਦੇ ਹੋ ਗੁਰਾਂ ਨਾਲ ਲੜ ਕੇ।
ਇਹ ਸਭ ਝੂਠ ਨਾ ਲੇਵਹੋ ਕੈਸੇ,
ਤੇ ਇਸ ਤਰ੍ਹਾਂ ਤੁਸੀਂ ਚਿੰਤਾਹੀਣ ਨਹੀਂ ਹੋ ਸਕੋਗੇ, ਚਿੰਤਾ ਤੋਂ ਰਹਿਤ ਨਹੀਂ ਹੋਵੋਗੇ। ਜੋ ਤੁਹਾਡੇ ਇਹ ਖਿਆਲ ਹਨ ਨਾ ਕਿ ਗੁਰਾਂ ਨੂੰ ਅਸੀਂ ਮਾਰ ਕੇ ਜਾਂ ਅਨੰਦਪੁਰ ਸਾਹਿਬ ਦੇ ਵਿੱਚੋਂ ਭਜਾ ਦੇਵਾਂਗੇ ਤਾਂ ਸੁੱਖ ਦੀ ਨਿੰਦੇ ਸਵਾਂਗੇ, ਸੁੱਖ ਸਹਿਤ ਆਪਣੇ ਰਾਜ ਭਾਗ ਮਾਣਾਂਗੇ, ਇਹ ਸਭ ਤੁਹਾਡੀਆਂ ਗੱਪਾਂ ਝੂਠ ਹੀ ਹਨ।
ਅਗਵੰਤਨ ਸੁਰਪੁਰ ਨਹਿ ਜੈਸੇ,
ਜਿਵੇਂ ਕਿ ਜਿਹੜੇ ਪਾਪੀ ਲੋਕ ਹੋਣ ਉਹ ਆਖਣ ਕਿ ਸਾਨੂੰ ਸਵਰਗ ਦਾ ਸੁੱਖ ਪ੍ਰਾਪਤ ਹੋ ਜਾਏ, ਉਹਨਾਂ ਦਾ ਇਵੇਂ ਕਹਿਣਾ ਝੂਠ ਹੁੰਦਾ।
ਅਬ ਭੀ ਮੇਲ ਕਰੋ ਸੁਖ ਪਾਵੋ,
ਇਸ ਪ੍ਰਕਾਰ ਤੁਸੀਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉੱਪਰ ਚੜ੍ਹ ਕੇ ਫੌਜਾਂ ਲੈ ਕੇ ਆਉਂਦੇ ਹੋ ਤਾਂ ਸੁੱਖ ਪਾਉਣਾ ਚਾਹੁੰਦੇ ਹੋ, ਇਹ ਗੱਲ ਝੂਠੀ ਹੈ। ਜੇਕਰ ਸੁੱਖ ਪਾਉਣਾ ਲੋੜਦੇ ਹੋ ਤਾਂ ਹੁਣ ਵੀ ਸਤਿਗੁਰਾਂ ਨੂੰ ਮਿਲ ਕੇ ਸਦਾ ਸੁੱਖ ਪਾਓ।
ਸ਼੍ਰੇਅ ਸਹਿਤ ਨਿਜ ਸਦਨ ਸਿਧਾਵੋ,
ਤੇ ਸੁੱਖ ਆਨੰਦ ਸਮੇਤ ਫਿਰ ਆਪਣੇ ਘਰਾਂ ਨੂੰ ਜਾ ਸਕੋਗੇ ਜਿਉਂਦੇ।
ਸੁਨ ਮੰਡਸ ਪਤ ਤੇ ਅਸਬਾਨੀ,
ਤੇ ਇਸ ਤਰ੍ਹਾਂ ਦੀਆਂ ਗੱਲਾਂ ਜਦੋਂ ਮੰਡੀ ਦੇ ਰਾਜੇ ਪਾਸੋਂ ਪਹਾੜੀ ਰਾਜਿਆਂ ਨੇ ਸੁਣੀਆਂ,
ਰਸਿਓ ਕੇਸਰੀ ਚੰਦ ਬਖਾਨੀ,
ਤਾਂ ਸੁਣ ਕੇ ਜੋ ਪੱਥਰ ਤੇ ਪਾਣੀ ਪਾਉਣ ਵਾਲੀ ਗੱਲ ਹੈ, ਕਿਉਂਕਿ ਕੇਸਰੀ ਚੰਦ ਜਿਹੜਾ ਆ ਜਿਨ੍ਹਾਂ ਦੇ ਮਨਾਂ ਵਿੱਚ ਸਤਿਗੁਰਾਂ ਪ੍ਰਤੀ ਦਵੈਸ਼ ਹੈ ਉਹ ਕਿਵੇਂ ਈਰਖਾ ਹੰਕਾਰ ਅਤੇ ਕ੍ਰੋਧ ਛੱਡ ਸਕਦੇ ਆ? ਉਹਨਾਂ ਨੂੰ ਭਾਵੇਂ ਸਾਧ ਸੰਗਤ ਜਿੰਨੀ ਮਰਜ਼ੀ ਸਿੱਖਿਆ ਦੇਈ ਜਾਵੇ ਉਹ ਸਮਝਦੇ ਨਹੀਂ ਹਨ। ਜਿਹੜਾ ਜੋ ਕੇਸਰੀ ਚੰਦ ਪਹਾੜੀ ਰਾਜਾ ਆ ਸੁਣ ਕੇ ਬਹੁਤ ਗੁੱਸੇ ਵਿੱਚ ਆਇਆ।
ਕਿਆ ਮਤ ਦੇਤ ਕਾਤੁਰਨ ਕੇਰੀ,
ਕਹਿੰਦਾ ਆ ਕਿ ਕਾਇਰਾਂ ਵਾਲੀ ਮਤ ਦਿੰਦਾ ਆ ਤੂੰ, ਜੰਗ ਕਰਨ ਤੋਂ ਹਟਣ ਵਾਲੀਆਂ ਗੱਲਾਂ ਕਿਉਂ ਸੁਣਾਉਂਦਾ ਹੈ ਸਾਨੂੰ?
ਗੁਰ ਪੱਖੀ ਬੁੱਧ ਲਖੀਅਤ ਤੇਰੀ,
ਤੇ ਮੰਡੀ ਤੇ ਰਾਜਿਆ ਤੇਰੀ ਮਤ ਇਵੇਂ ਜਾਣੀਦੀ ਹੈ ਕਿ ਤੂੰ ਗੁਰੂ ਦਾ ਪੱਖੀ ਹੈ ਜਾਪਦਾ।
ਪ੍ਰਾਤ ਹੋਤ ਹੇ ਰਹੋ ਰਣ ਮੇਰਾ,
ਤੇ ਸਵੇਰ ਹੁੰਦਿਆਂ ਸਾਰ ਮੈਨੂੰ ਜੰਗ ਕਰਦਿਆਂ ਤੁਸੀਂ ਤੂੰ ਵੇਖ ਲਵੀਂ ਇੱਕ ਵਾਰ।
लेहो सब को दल संग कनेहरा
ते बहुत सारा अपनिया पहाड़ी फौजां दा सब दल अपने नाल लैके मैं लोहगढ़ दा किला जितन वास्ते जावांगा।
रब अस्तन ते पूरब जब
ते देखी कल नूं जदों मैं जावांगा ना लोहगढ़ दा किला फतेह करन वास्ते तां शाम दा समा होण तों सूरज डुबण तों पहलां पहलां जंग जित लवांगा।
जे नह लोहगढ़ तोड़ो तब
ते जेकर मैं उस वेले तक शाम दे समय तक सूरज डुबण तों पहलां पहलां लोहगढ़ दे किले नूं ना भन्न सकिया
तो निज पित ते जन्मयो नाही।
इस तरां दी इह प्रतिज्ञा करदा है केसरी चंद, कहिंदा है कि मैनूं अपने प्यो दा ना जाणियो जेकर मैं लोहगढ़ दा किला ना फतेह कर सकिया।
मुख ना दिखावो राजन माही,
मैं अपने साथी पहाड़ी राजियां दे विच अपना मुंह नहीं विखावांगा। फिर
शाल ग्राम अवग्या दोष
ते जिवें कि कोई अपने शाल ग्राम दी जिस नूं असीं शाल ग्राम ठाकुर नूं पूजदे हाँ उस दी कोई निरादरी कर देवे ते जिवें उस नूं बेअदबी दा दोष पाप लगदा है ना ऐसा पाप मैनूं फिर लग जावे जे मैं लोहगढ़ दे किले दा दरवाजा ना तोड़ सकिया तां।
लगहे मोहे जे हट हों रोस
ते जेकर मैं ऐसा गुस्सा करके गुरां ते फतेह पाउण तों पिछे हटिया तां मैनूं सब पाप लगण।
लात प्रहारन करहे जुतहीन
जिवें कि कोई ये आखदा या केसरी चंद राजा कि साढ़े हिंदुआं विच जे कोई गऊ नूं लत मारे ਤਾਂ ਇਹ ਵੀ ਬੜਾ ਵੱਡਾ ਪਾਪ ਮੰਨਿਆ ਜਾਂਦਾ ਐਸਾ ਪਾਪ ਮੈਨੂੰ ਲੱਗੇ ਜੇ ਮੈਂ ਲੋਹਗੜ ਦਾ ਕਿਲਾ ਨਾ ਜਿੱਤ ਸਕਿਆ।
ਬਰਜਹਿ ਬੇਦਨ ਵਿਦਿਆ ਤਹਿਨ
ਤੇ ਵਿਦਿਆ ਦਹਿਨ ਜਿਹੜਾ ਕੋਈ ਵਿਦਿਆ ਦਾ ਵੇਦਾਂ ਦੀ ਵਿਦਿਆ ਦਾ ਅਧਿਐਨ ਕਰ ਰਿਹਾ ਹੋਵੇ ਕੋਈ ਬ੍ਰਾਹਮਣ ਤੇ ਉਸ ਨੂੰ ਕੋਈ ਹਟਾਵੇ ਕਿ ਤੂੰ ਐਵੇਂ ਕਿ ਝੂਠੀਆਂ ਹੀ ਗੱਲਾਂ ਪੜ੍ਹੀ ਜਾਂਦਾ ਹੈ ਐਵੇਂ ਕੋਈ ਜੇਕਰ ਆਖੇ ਤਾਂ ਉਸ ਨੂੰ ਜਿਹੜਾ ਕੋਈ ਪਾਪ ਲੱਗਦਾ ਹੈ ਨਾ ਉਹ ਮੈਨੂੰ ਲੱਗ ਜਾਵੇ।
देह सती को पत व्रत टारे
ते जिसने सत व्रत पूरा रखिया होवे सती व्रता पति व्रता धर्म दे विच परपक बीबी होवे उसका कोई सत व्रत टाल देवे जो उसनू पाप लगदा वह मैनू लग जावे। फिर जेकर मैं लोहगढ़ का किला ना फतेह कर सकिया।
गण देवन की निंद उचारे
बहुत सारे देवत्या दी जिवें कोई हिंदू हो के देवत्या जो हिंदू वासियां दे विचों हो के ਹਿੰਦੂ ਧਰਮ ਵਾਲਾ ਹੋ ਕੇ ਦੇਵਤਿਆਂ ਦੀ ਨਿੰਦਾ ਕਰੇ ਜੇ ਉਹ ਉਸ ਨੂੰ ਪਾਪ ਲੱਗਦਾ ਮੈਨੂੰ ਲੱਗ ਜਾਏ।
ਕੰਨਿਆ ਮਾਰਨ ਦਿਜ ਸੰਘਹਰਨ
ਤੇ ਕੰਨਿਆਂ ਦੀ ਹੱਤਿਆ ਕਰਨ ਦਾ ਔਰ ਬ੍ਰਾਹਮਣ ਨੂੰ ਮਾਰਨ ਦਾ ਪਾਪ ਵੀ ਮੈਨੂੰ ਲੱਗੇ ਜੇਕਰ ਮੈਂ ਲੋਹਗੜ੍ਹ ਦੇ ਕਿਲੇ ਦਾ ਦਰਵਾਜ਼ਾ ਨਾ ਤੋੜ ਸਕਿਆ ਤਾਂ।
ਕਰਨ ਸੰਤ ਸੋ ਦਰੋਹ ਅਕਾਰਨ
ਤੇ ਜਿਹੜਾ ਬਿਨਾਂ ਕਾਰਨ ਤੋਂ ਹੀ ਕਿਸੇ ਸੰਤ ਨੂੰ ਮਾਰੇ ਜੋ ਪਾਪ ਉਹਨੂੰ ਲੱਗਦਾ ਉਹ ਮੈਨੂੰ ਫਿਰ ਲੱਗ ਜਾਵੇ।
ਚਲਤ ਲੋਹਗੜ੍ਹ ਤੇ ਮੁਖ ਫੇਰੇ
ਤੇ ਜੇਕਰ ਮੈਂ ਚੱਲਦਿਆਂ ਹੋਇਆਂ ਲੋਹਗੜ੍ਹ ਦੇ ਕਿਲੇ ਤੱਕ ਪਹੁੰਚਣ ਤੋਂ ਆਪਣਾ ਮੂੰਹ ਪਿਛਾਹ ਨੂੰ ਮੋੜਿਆ ਤਾਂ ਐਸੇ ਪਾਪ ਮੈਨੂੰ ਲੱਗਣ।
ਇਹ ਸਭ ਪਾਪ ਚੜ੍ਹੈ ਸਿਰ ਮੇਰੇ
ਜਿਹੜੇ ਪਾਪ ਮੈਂ ਦੱਸੇ ਆ ਉਹ ਸਭ ਪਾਪ ਮੇਰੇ ਸਿਰ ਚੜ੍ਹਨ ਮੈਂ ਨਾ ਜੇ ਅੱਗੇ ਹੋ ਕੇ ਵੱਧ ਕੇ ਲੜਿਆ ਤਾਂ।
ਕਹਾਂ ਖਾਲਸਾ ਸਿੰਘ ਜੋ ਥੋਰੇ
ਇਵੇਂ ਕੇਸਰੀ ਚੰਦ ਜਸਵਾਲੀਆ ਆਖਦਾ ਹੈ ਪਹਾੜੀ ਰਾਜਿਆਂ ਵਿੱਚ ਬੈਠਾ ਹੋਇਆ ਕਿ ਕੱਲ੍ਹ ਨੂੰ ਮੈਂ ਜਾਵਾਂਗਾ ਲੋਹਗੜ੍ਹ ਦਾ ਕਿਲਾ ਤੋੜਨ ਵਾਸਤੇ ਅਤੇ ਜਿਹੜੇ ਅੱਗੇ ਖਾਲਸੇ ਹਨ ਉਹ ਕੀ ਹਨ ਸਾਡੇ ਅੱਗੇ ਉਹ ਤਾਂ ਸਿੰਘ ਥੋੜ੍ਹੀ ਹੀ ਗਿਣਤੀ ਵਿੱਚ ਹਨ ਸਾਡੀਆਂ ਤਾਂ ਬਹੁਤ ਵੱਡੀ ਗਿਣਤੀ ਵਿੱਚ ਫੌਜਾਂ ਨੇ।
ਦੇਖੋ ਦਲ ਬਿਲੰਦ ਨਿਜ ਓਰੇ
ਅਤੇ ਆਪਣਿਆਂ ਦਲਾਂ ਵੱਲ ਵੀ ਵੇਖੋ ਕਿੰਨੇ ਕਿੰਨੇ ਵੱਡੇ ਸ਼ਸਤਰਧਾਰੀ ਆਪਣੇ ਜਵਾਨ ਜੋ ਫੌਜਾਂ ਵਿੱਚ ਪਹਾੜੀ ਭਰਤੀ ਕੀਤੇ ਹੋਏ ਆ ਆਪਾਂ।
ਆਟੇ ਵਿਖੇ ਮੇਲੀਅਤ ਲਾਉਣ
ਜਿਵੇਂ ਕਿ ਆਟੇ ਵਿੱਚ ਲੂਣ ਮਿਲ ਜਾਵੇ ਥੋੜ੍ਹਾ ਜਿਹਾ ਪਤਾ ਨਹੀਂ ਲੱਗਦਾ ਕਿ ਕਿੱਥੇ ਕੁ ਮਿਲਿਆ ਹੋਇਆ। ਇਸੇ ਪ੍ਰਕਾਰ ਜਿਹੜੀਆਂ ਇਹ ਫੌਜਾਂ ਹਨ ਨਾ ਖਾਲਸਾ ਹੀ ਇਹ ਤਾਂ ਆਟੇ ਵਿੱਚ ਲੂਣ ਸਮਾਨ ਨੇ ਭਾਵ ਥੋੜ੍ਹੀ ਹੀ ਗਿਣਤੀ ਵਿੱਚ ਹਨ ਅਤੇ ਇਹਨਾਂ ਨੂੰ ਤਾਂ ਆਪਾਂ ਉਵੇਂ ਹੀ ਆਪਣੀਆਂ ਫੌਜਾਂ ਵਿੱਚ ਹੀ ਮਿਲਾ ਲੈਣਾ ਲਤਾੜ ਸੁੱਟਣਾ।
ਅੰਤਰ ਇਤੋਂ ਲਖੈ ਨਹਿ ਕੌਣ
ਤੇ ਕੌਣ ਨਹੀਂ ਜਾਣਦਾ ਇਸ ਗੱਲ ਨੂੰ ਇੰਨਾ ਵੱਡਾ ਫਰਕ ਆ ਬਹੁਤ ਵੱਡੀ ਗਿਣਤੀ ਵਿੱਚ ਹਾਂ ਆਪਾਂ ਅਤੇ ਖਾਲਸਾ ਥੋੜ੍ਹੀ ਗਿਣਤੀ ਵਿੱਚ ਹੈ ਛੇਤੀ ਮਾਰ ਲਵਾਂਗੇ।
ਇਕੱਠੇ ਹੋਏ ਨਹਿ ਕਰੀ ਲੜਾਈ
ਤੇ ਕਹਿੰਦਾ ਕੇਸਰੀ ਚੰਦ ਕਿ ਹਾਲੇ ਤੱਕ ਤਾਂ ਆਪਾਂ ਬਹੁਤ ਸਾਰੇ ਫੌਜਾਂ ਸਮੇਤ ਇਕੱਠੇ ਹੋ ਕੇ ਗੁਰਾਂ ਨਾਲ ਲੜੇ ਹੀ ਨਹੀਂ ਹਾਂ।
दूर दूर सगरी पसराई
ते दूर दूर तक एवं अपनिया फौजा नु घेरा पाउण वास्ते खिलारी रखिया है।
एक थल सिंह मिल है तब लरें
ते जेडे सिंह ने गुरु के ओ ता इको थान ते कठे हो के बहुत ही नीति नाल चढ़ चढ़ के आउंदे हन।
ऊपर आन हेल को करें
ते आ के लड़दे ने ऊपर आन पैंदे है हल्ला करके।
फतेह लेत पुन पुर बर जावे
ते फतेह करके युद्ध विच सानू मार के साडियां फौजां नू फिर अपने नगर आनंदपुर साहिब विच जा वड़दे ने।
लाए घात चोरन जिम तहवें
ते जिवें चोर आ के जो घात ला के लुट के लै जावे इस प्रकार अचनचेत ही साडियां जिहड़ियां तुसीं अपनियां फौजां टिकाईयां होईयां ना कि बड़े ही मोर्चियां विच इह तियार बर तियार करके सूरमे रखे होए आ इन्हां ते आ के जदों खालसा हल्ला करदा आ तां इन्हां नूं पता कुछ नहीं लगदा छेती सौख्या ही इन्हां नूं मार जांदा है लुट के लै जांदा जाणो के।
भीम चंद को हृदय आनंद
ते इस तरह जदों केसरी चंद ने कहा है तां कहलूरिया भीम चंद सुन के बहुत खुश होया।
साध साध तू वीर बिलंद
ते हौसला दिंदा आ होर खुशामदी इस दी करदा आ कि जो केसरी चंद दी कहिंदा कि शाबाश शाबाश केसरी चंद तू बहुत वड्डा बहादुर सूरमा चंगा तू प्राण कीता आ लोहगढ़ दे किले नू फतेह करन दा।
अब है नहीं पुरुषार्थ करें
ते हुण नहीं जेकर तू अपना उद्यम करेगा।
हते रपुन जब कब तू लरें
ते केवल हुण ही तू ये उद्यम नहीं कर रहा गुरां नाल युद्ध करन वास्ते तैयारी नहीं करदा सगों तू पहला भी कई बार युद्ध करन वास्ते आउंदा रहा है।
पुर घेरा अब देहो हटाए
जदों कदे भी तू जंग युद्ध विच फतेह पाउंदा रहा जे तेरी यह सलाह है कि आनंदपुर नू जे घेरा पाया होया फौज बिठाई हुई है मोर्चियां विच तां उन्हां नू हटा दिंदे हां उन्हां नू अपने कोल सद लै इकट्ठे कर लै।
करहो सकेलन दल समुदाए
ते सारा दल इकट्ठा करके
आछी लागे है मसलत तोरी
ते फिर तू लड़ी जो तू सलाह दसी है यह मैनू बहुत चंगी लगी है सलाह।
लेहो काल इस गढ़ को तोरी
ते लेहो काल इस गढ़ को तोरी जेड़ा लोहगढ़ दा किला है ना कल नू उस नू तोड़ लवी जिवें तू इरादा कीता होया।
अब ही ते देहो तेज मसाले
ते हुण तो ही जेड़ा अपना तेरा हाथी तू दसदा बड़ा जोरावर हाथी है उस नू तेज मसाले खवाने शुरू कर दियो।
मद पिलाए कर प्रात बिसाले
ते उनू सवेर तक बहुत मद शराब पिया के नशे विच चूर कर दियो।
ले सगरो दल हो पिछारी
ते अपने हाथी नू मस्त करके शराब पिया के अगे तोर दिया होया ते अपनियां फौजां दा दल मगर पिछे पिछे लजायो।
संगा रहो जो आए अगारी
ते जेड़ा भी अगे खालसा आवेगा उसनू तुसा मार देना।
एक तान होए पहुंच हो सारे
ते सब फौजां इकट्ठियां करके इको बल हो के एकत्र हो के सब पहुंच जाओ लोहगढ़ दे किले पास कल नू।
इमली जहो गढ़ तोड़ सुखारे
ते इस तरह तुसी सुखाला ही लोहगढ़ दे किले दा दरवाजा भन सकोगे।
प्रेरियो काल समीप मरण को
ते इस तरह कवि जी दस दिया कि खालसा जी जो यह जाणो के मौत दे प्रेरे होए हन जिन्हां दी मौत जिस केसरी चंद दी नेड़े आ रही है काल ने ही जाणो के इस नूं प्रेरिया है।
कीन केसरी चंद परण को
ते जिस केसरी चंद ने लोहगढ़ दे किले दे दरवाजे नूं भन्नण दा प्रण कीता प्रतिज्ञा कीती है।
तैयारी करन लग्यो कहलूरी
ते कहलूरिया भीम चंद राजा जो है अपनियां फौजां दी तैयारी कराउण लग्या।
लख है के होहे लालसा पूरी
ते इवें अपने मन विच सोचदा आ कि शायद जिहड़ी साडी लालसा है ना गुरां नूं जित्तण दी पूरी हो जावे।
जह कहें डेरन मह नर फेरा
ते जिथे किते भी इन्हां ने अपने तंबू लगाए होया उथे उथे अपने जो हलकारे सुनेहा देने वास्ते भेज दिते।
इकट्ठे हो हे त्याग देहो घेरा
ते उन्हां नू इह सुनेहा कल्या है कि तुसी सब घेरा छड के ना जिथे किते मोर्चिया विच बहण बैठे होए हो उथे बहना छड के ते इधर इकट्ठे हो जाओ।
हेला करहें बनहें सुखदाई
ते जो असी इकट्ठे हो के हल्ला करांगे ना साडे वास्ते बड़ा सुखदाई होवेगा।
ਲੇਹ ਲੋਹਗੜ੍ਹ ਕੋ ਛੁਟਵਾਈ।
ਤੇ ਕੱਲ ਤੱਕ ਅਸੀਂ ਲੋਹਗੜ੍ਹ ਦਾ ਕਿਲ੍ਹਾ ਆਪ ਮੱਲ ਲਵਾਂਗੇ ਉਹਨਾਂ ਕੋਲੋਂ ਖੋ ਕੇ।
ਪਾਛੇ ਸਭ ਸੁਖੈਨ ਹੋਏ ਜਾਈ।
ਤੇ ਉਸ ਤੋਂ ਬਾਅਦ ਵਿੱਚ ਸਾਰੇ ਕਾਰਜ ਸਾਡੇ ਗੁਰਾਂ ਨੂੰ ਜਿੱਤਣ ਦੇ ਸੌਖੇ ਹੀ ਪੂਰੇ ਹੋ ਜਾਣਗੇ।
ਗੁਰ ਗੋਬਿੰਦ ਸਿੰਘ ਦੇ ਹੋਪਲਾਈ।
ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਅਸੀਂ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚੋਂ ਸੌਖਿਆਂ ਹੀ ਭਜਾ ਦਿਆਂਗੇ।
ਸਭ ਮਹਿ ਪ੍ਰਗਟ ਭਈ ਇਹ ਮਸਲਤ।
ਇਸ ਤਰ੍ਹਾਂ ਇਹਨਾਂ ਸਭਨਾਂ ਪਹਾੜੀ ਰਾਜਿਆਂ ਨੇ ਇਹ ਸਲਾਹ ਕੀਤੀ ਹੈ ਇਕੱਠੇ ਹੋ ਕੇ। ਸਭ ਵਿੱਚ ਇਹ ਸਲਾਹ ਜੋ ਪ੍ਰਗਟ ਕੀਤੀ, ਸਭ ਤੱਕ ਇਹ ਖਬਰ ਪਹੁੰਚਾਈ।
ਹੋਤ ਪ੍ਰਾਤ ਕੇ ਲੇਹ ਦੁਰਗ ਹਤ।
ਤੇ ਇਵੇਂ ਸੋਚਿਆ ਆ ਕਿ ਸਵੇਰ ਹੁੰਦਿਆਂ ਤੱਕ ਅਸੀਂ ਲੋਹਗੜ੍ਹ ਦਾ ਕਿਲ੍ਹਾ ਫਤਿਹ ਕਰ ਲੈਣਾ।
ਨਿਜ ਨਿਜ ਸਿਵਰ ਗਏ ਸਭ ਰਾਜੇ।
ਤੇ ਇਵੇਂ ਪਹਾੜੀ ਰਾਜੇ ਸਲਾਹ ਕਰਕੇ ਆਪੋ ਆਪਣੇ ਕੈਂਪਾਂ ਵਿੱਚ ਚਲੇ ਗਏ।
ਚਿਤਵਤ ਜਾਤ ਜੰਗ ਕੇ ਕਾਜੇ।
ਤੇ ਇਸ ਤਰ੍ਹਾਂ ਜੰਗ ਦੀ ਫਤਿਹ ਕਰਨ ਦੇ ਕੰਮ ਸੋਚਦੇ ਹੋਏ ਜਾਂਦੇ।
ਸੰਗਰ ਅੰਤ ਹੋਏ ਹੈ ਪ੍ਰਾਤੀ।
ਤੇ ਇਵੇਂ ਕਹਿੰਦੇ ਇੱਕ ਦੂਸਰੇ ਨੂੰ ਕਿ ਕੱਲ ਨੂੰ ਜਿਹੜਾ ਅਸੀਂ ਕਈ ਮਹੀਨਿਆਂ ਤੋਂ ਜੰਗ ਪਾਇਆ ਹੋਇਆ ਨਾ ਗੁਰਾਂ ਨਾਲ, ਇਸ ਦਾ ਅੰਤ ਕਰ ਦਿਆਂਗੇ, ਜੰਗ ਦਾ ਨਿਬੇੜਾ ਕਰ ਦਿਆਂਗੇ।
ਪ੍ਰਾਪਤ ਜੈ ਕੇ ਪਰਾਜੈ ਬਾਤੀ।
ਤੇ ਇੱਕ ਗੱਲ ਤਾਂ ਮਿਲੇਗੀ, ਜਾਂ ਤਾਂ ਫਤਿਹ ਪਾ ਲਵਾਂਗੇ ਤੇ ਜਾਂ ਹਾਰਾਂਗੇ ਹੀ।
ਡੇਰੇ ਗਇਓ ਕੇਸਰੀ ਚੰਦ।
ਤੇ ਜੋ ਕੇਸਰੀ ਚੰਦ ਜਸਵਾਲੀਆ, ਜਿਸ ਨੇ ਲੋਹਗੜ੍ਹ ਦੇ ਕਿਲ੍ਹੇ ਦਾ ਦਰਵਾਜ਼ਾ ਭੰਨਣ ਦੀ ਪ੍ਰਤੱਗਿਆ ਕੀਤੀ ਹੈ, ਉਹ ਵੀ ਆਪਣੇ ਤੰਬੂ ਵਿੱਚ ਪਹੁੰਚਿਆ।
ਪਿੱਖ ਹਾਥੀ ਕੋ ਗਰਬ ਬਿਲੰਦ।
ਤੇ ਆਪਣੇ ਮਸਤ ਹਾਥੀ ਨੂੰ ਵੇਖ ਕੇ ਬੜਾ ਹੀ ਹੰਕਾਰ ਦੇ ਸਹਿਤ ਹੋਇਆ ਹੈ।
ਗਿਰ ਕੋ ਸ਼੍ਰਿੰਗ ਮਨੋ ਬਲ ਪਹਰੀ।
ਮਾਨੋ ਕਿ ਇਸ ਤਰ੍ਹਾਂ ਦਾ ਵੱਡੇ ਆਕਾਰ ਵਾਲਾ ਇਹ ਤਗੜਾ ਬਲਵਾਨ ਹਾਥੀ ਹੈ, ਜਿਵੇਂ ਕਿ ਪਹਾੜ ਦੀ ਹੀ ਉੱਚੀ ਚੋਟੀ ਹੋਵੇ।
ਖਰੋ ਝੂਲ ਤੋਂ ਬਲ ਬਹੁਤ ਹਰੀ।
ਤੇ ਬਹੁਤ ਬਲ ਧਾਰਨ ਕੀਤਾ ਹੋਇਆ ਜਿਸ ਹਾਥੀ ਨੇ ਖਲੋਤਾ ਹੋਇਆ ਝੂਮ ਝੂਲ ਰਿਹਾ ਹੈ।
ਤਵੇ ਪੁਲਾਦੀ ਢਾਲ ਵਿਸਾਲਾ।
ਤੇ ਬਹੁਤ ਜੋ ਤਿੱਖੇ ਤਵੇ ਹਨ ਔਰ ਬਹੁਤ ਹੀ ਸਖਤ ਜਿਹੜੀ ਢਾਲ ਹੈ।
ਲਏ ਸਕੇਲ ਅਨਾਏ ਉਤਾਲਾ।
ਤੇ ਛੇਤੀ ਨਾਲ ਇਹ ਜੋ ਚੀਜ਼ਾਂ ਮੰਗਵਾਈਆਂ ਨੇ, ਢਾਲ ਵੀ ਮੰਗਵਾਈ ਹੈ ਔਰ ਫੁਲਾਦ ਦੇ ਬਣੇ ਹੋਏ ਤਵੇ ਮੰਗਵਾਏ ਨੇ ਹਾਥੀ ਦੇ ਮੱਥੇ 'ਤੇ ਬੰਨਣ ਵਾਸਤੇ।
ਸਾਰ ਬਾਰ ਨੇ ਬਹੁਤ ਮੰਗਾਈ।
ਅਤੇ ਬਹੁਤ ਹੀ ਤੇਜ਼ ਸ਼ਰਾਬ ਜਿਹੜੀ ਹੈ ਨਾ, ਉਹ ਹਾਥੀ ਨੂੰ ਪਿਆ ਕੇ ਨਸ਼ੇ ਵਿੱਚ ਮਸਤ ਕਰਨ ਵਾਸਤੇ ਵੀ ਮੰਗਵਾ ਲਈ।
ਅਪਰ ਵਸਤ ਆਨੀ ਸਮਦਾਈ।
ਅਤੇ ਹੋਰ ਸਭ ਵਸਤੂਆਂ ਮਸਾਲੇ ਆਦਿਕ ਦੇ ਕੇ ਜਿਸ ਪ੍ਰਕਾਰ ਹਾਥੀ ਨੂੰ ਮਸਤ ਕਰਨਾ ਮੰਗਵਾ ਲਈਆਂ, ਇਵੇਂ ਇਹਨਾਂ ਨੇ ਪ੍ਰਤੱਗਿਆ ਕੀਤੀ। ਔਰ ਕੇਸਰੀ ਚੰਦ ਆਪਣੇ ਹਾਥੀ ਨੂੰ ਤਿਆਰ ਕਰਦਾ ਆ ਅਗਲਾ ਦਿਨ ਹੋਣ 'ਤੇ, ਜਿਸ ਪ੍ਰਕਾਰ ਮਸਤ ਹਾਥੀ ਨੂੰ ਲੈ ਕੇ ਇਹ ਫੌਜਾਂ ਇਕੱਠੀਆਂ ਕਰਕੇ ਲੋਹਗੜ੍ਹ ਦੇ ਕਿਲ੍ਹੇ ਵੱਲ ਨੂੰ ਚੜ੍ਹਾਈ ਕਰਨ ਦੀ ਤਿਆਰੀ ਕਰਦੇ ਆ, ਔਰ ਉੱਧਰ ਸ੍ਰੀ ਅਨੰਦਪੁਰ ਸਾਹਿਬ ਵਿੱਚ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪਾਸ ਖਬਰ ਪਹੁੰਚਦੀ ਹੈ। ਅਤੇ ਸਤਿਗੁਰੂ ਜੀ ਜਿਵੇਂ ਦੱਸਦੇ ਆ ਕਿ ਜੇਕਰ ਉਹ ਮਸਤ ਹਾਥੀ ਲੈ ਕੇ ਆ ਰਹੇ ਆ ਤਾਂ ਸਾਡਾ ਵੀ ਇੱਕ ਬਹੁਤ ਵੱਡਾ ਹਾਥੀ ਹੈ ਦੁਨੀ ਚੰਦ। ਇਸ ਪ੍ਰਕਾਰ ਦਾ ਵਚਨ ਜਿਵੇਂ ਸਤਿਗੁਰੂ ਜੀ ਆਖਦੇ ਹੈ, ਦੁਨੀ ਚੰਦ ਨੂੰ ਪਤਾ ਲੱਗਦਾ ਹੈ, ਉਹ ਸੁਣ ਕੇ ਨੱਠਦਾ ਭੱਜਦਾ ਹੈ। ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਭਾਈ ਬਚਿੱਤਰ ਸਿੰਘ ਨੂੰ ਤਿਆਰ ਕਰਕੇ ਅੱਗੇ ਜਿਵੇਂ ਹਾਥੀ ਨਾਲ ਮੁਕਾਬਲਾ ਕਰਨ ਵਾਸਤੇ ਭੇਜਦੇ ਹਨ, ਇਹ ਪ੍ਰਸੰਗ ਵਿਸਥਾਰ ਸਹਿਤ ਅੱਗੇ ਆਉਣੇ ਹਨ। ਸਮੇਂ ਅਨੁਸਾਰ ਆਪ ਸੰਗਤਾਂ ਨੇ ਸੁਣ ਕੇ ਲਾਹੇ ਪ੍ਰਾਪਤ ਕਰਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਇਤਿਹਾਸ ਦੀ ਕਥਾ ਵਿਚਾਰ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਵਾਸਤੇ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਗੁਰੂ ਰੂਪ ਖਾਲਸਾ ਸਾਧ ਸੰਗਤ ਬਖਸ਼ਣਹਾਰ ਹੋ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਮਤ ਬਖਸ਼ਿਸ਼ ਕਰਨ ਜੀ।
ਤਵੇ ਪੁਲਾਦੀ ਢਾਲ ਵਿਸਾਲਾ, ਲਏ ਸਕੇਲ ਅਨਾਏ ਉਤਾਲਾ। ਸਾਰ ਬਾਰ ਨੇ ਬਹੁਤ ਮੰਗਾਈ, ਅਪਰ ਵਸਤ ਆਨੀ ਸਮਦਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।